ਵਾਹਿਗੁਰੂ ਸਾਹਿਬ ਜੀ ਸਲੋਕ ਅਰਸਨਾ ਉਚਰੰਤ ਨਾਮ ਸਰਵਣੰ ਸੁਨੰਤ ਸ਼ਬਦ ਅੰਮ੍ਰਿਤ ਨਾਨਕ ਤਿੰਨ ਸਾਧ ਬਲਹਾਰ ਜਿੰਨਾ ਧਿਆਨ ਪਾਰ ਬ੍ਰਹਮ ਨੇ ਅਰਸਨਾ ਉਚਰੰਤ ਨਾਮ ਸਰਵਣੰ ਸੁਨੰਤ ਸ਼ਬਦ ਅੰਮ੍ਰਿਤ ਨਾਨਕ ਤਿੰਨ ਸਾਧ ਬਲਹਾਰ ਜਿੰਨਾ ਧਿਆਨ ਪਾਰ ਬ੍ਰਹਮਣ ਹਬ ਕੁੜਾਵੈ ਕੰਮ ਇੱਕ ਸਾਈਂ ਬਾਹਰੇ ਨਾਨਕ ਸੇਈ ਧਨ ਜਿੰਨਾ ਪਿਰਹੜੀ ਸੱਚ ਸਿਓ ਪੌੜੀ ਸਾਧ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮੱਥਾ ਹਰ ਜਸ ਲਿਖੈ ਬੇਅੰਤ ਸੋਹੇ ਸੇ ਹੱਥਾ ਚਰਨ ਪੁਨੀਤ ਪਵਿੱਤਰ ਚਾਲ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲਥਾ ਚਰਨ ਪੁਨੀਤ ਪਵਿੱਤਰ ਚਾਲ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲਥਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਜੈਸਰੀ ਦੀਵਾਰ ਸੰਪਰਦਾਇਕ ਗਿਆਨੀਆਂ ਦੇ ਕਹਿਣ ਮੁਤਾਬਕ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵਿਜੇ ਰਾਮ ਨਾਮ ਦੇ ਪੰਡਿਤ ਦੇ ਪ੍ਰਥਾਏ ਉਚਾਰਨਾ ਕੀਤੀ ਹੈ। ਉਸ ਗੁਰਮੁਖ ਵਿਦਵਾਨ ਨੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਵੱਖ ਵੱਖ ਸਵਾਲ ਕੀਤੇ ਔਰ ਹਜ਼ੂਰ ਨੇ ਉਸ ਵਿਦਵਾਨ ਬ੍ਰਾਹਮਣ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਇਹਦੇ ਨਾਲ ਸਤਿਗੁਰੂ ਪਾਤਸ਼ਾਹ ਨੇ ਇਸ ਵਾਰ ਦੇ ਵਿੱਚ ਗ੍ਰੈਮਰ ਦਾ ਇੱਕ ਹੋਰ ਪੱਖ ਵੀ ਲਿਆ ਹੈ ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਪ੍ਰੈਸੀ ਤੇ ਪੰਜਾਬੀ ਚ ਉਹਨੂੰ ਸੰਖੇਪ ਰਚਨਾ ਬੋਲਦੇ ਹਨ। ਮੌਜੂਦਾ ਸਮੇਂ ਦੇ ਵਿੱਚ ਜੋ ਖਾਸ ਕਰਕੇ ਲੈਂਗੁਏਜ ਦੇ ਭਾਸ਼ਾ ਦੇ ਪੇਪਰ ਨੇ ਉਹਨਾਂ ਪੇਪਰਾਂ ਦੇ ਵਿੱਚ 20 ਨੰਬਰ ਦਾ ਇੱਕ ਸਵਾਲ ਆਉਂਦਾ ਹੈ ਜਿਹਨੂੰ ਅੰਗਰੇਜ਼ੀ ਵਿੱਚ ਪ੍ਰੈਸੀ ਤੇ ਪੰਜਾਬੀ ਚ ਸੰਖੇਪ ਰਚਨਾ ਬੋਲਦੇ ਨੇ। ਉਹਦਾ ਢੰਗ ਤਰੀਕਾ ਇਹ ਹੁੰਦਾ ਹੈ ਕਿ ਥੋੜੇ ਸ਼ਬਦਾਂ ਨੂੰ ਬਹੁਤੇ ਅੱਖਰਾਂ ਵਿੱਚ ਬਿਆਨ ਕਰਨਾ ਔਰ ਜ਼ਿਆਦਾਤਰ ਬਹੁਤੇ ਅੱਖਰਾਂ ਦੇ ਵਿੱਚੋਂ ਚੋਣ ਕਰਕੇ ਥੋੜੇ ਸ਼ਬਦਾਂ ਵਿੱਚ ਉਸ ਗੱਲ ਨੂੰ ਕਹਿਣਾ। ਮੇਰੇ ਆਪਣੀ ਸਮਝ ਮੁਤਾਬਕ ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਜੈਸਰੀ ਦੀ ਵਾਰ ਨੂੰ ਗ੍ਰੈਮਰ ਅਥਵਾ ਪਿੰਗਲ ਦੇ ਉਹਨਾਂ ਨਿਯਮਾਂ ਦੇ ਮੁਤਾਬਕ ਬਿਆਨ ਕੀਤਾ ਹੈ ਜਿਹੜੇ ਸ਼ਲੋਕ ਨੇ ਉਸ ਵਿਦਵਾਨ ਬ੍ਰਾਹਮਣ ਵਿਜੇ ਰਾਮ ਦੇ ਪ੍ਰਥਾਏ ਉਚਾਰਨਾ ਕੀਤੇ ਨੇ। ਜਿਹੜੀਆਂ ਪੌੜੀਆਂ ਹਨ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਰੋਲ ਪੰਜਾਬੀ ਦੇ ਵਿੱਚ ਉਹਨਾਂ ਸ਼ਲੋਕਾਂ ਦਾ ਪਾਤਸ਼ਾਹ ਨੇ ਵਿਸਤਾਰ ਕੀਤਾ ਹੈ। ਇਹਨੂੰ ਇਉਂ ਵੀ ਕਹਿ ਸਕਦੇ ਹਾਂ ਕਥਾ ਕਰਨ ਦੇ ਦੋ ਢੰਗ ਮੰਨੇ ਨੇ, ਇੱਕ ਲੌਕਿਕ दूसरा वैदिक तो सतगुरु पातशाह ने श्लोक दे विच वैदिक विचारधारा नू लिया वैदिक अर्थ कदे वेद नहीं लै लेना वेद तां आंदे ने जे वमे नू ला होवे ववे नू दलावा ददे नू सियारी ते कक्का वैदिक इहदा अर्थ हुंदा अध्यात्मक परंपरा ना वो हिंदुआं दी है ना वो सिखां दी ना वो ईसाइयां दी है वैदिक दा अर्थ हुंदा अध्यात्म परंपरा नू लै करके विचार देने और लौकिक दा अर्थ हुंदा पे जिहड़ी आम लोकां दी भाषा है जिन्हों आपां दंद कथा कह देने आ आम लोकां दी विचार कहने उन्हों कहिंदे लौक कथा लौकिक तो सतगुरु पातशाह ने श्लोक विच श्लोकां दे विच उस वैदिक परंपरा नू रखिया है ते जिहड़ियां पौड़ियां ने उन्हां च गुरदेव ने लौकिक परंपरा दी वरतों कीती है और ये जो अज सतगुरु पातशाह महाराज ने सानू हुक्मनामा बख्शिया है ये इस वार दा 14वां श्लोक है ते सतगुरु पातशाह ने सानू ढंग तरीका दस्या कि गुरमुखा तेरे ये अंग प्रतंग सफले किवें होण इन्हां अंग प्रतंगां नू वरतना किवें है हजूर खुलासे दे साथ सानू समझा रहे ने आप श्रवण करिए जी
श्लोक अरसना उचरंत नाम
सो अध्यात्मक पक्षों गुरमुखो जिहड़ा श्लोक है वैसे तो यह एक पिंगल का अंग है ग्रैमर का एक अंग है पर अपना कथा करन दा कीर्तन करन दा सुन दा एक एक प्रयोजन है असी अपने मन नू अध्यात्मक पक्षों मजबूत करन दा उपराला करने हैं उस नियम के मुताबक गुरमुखो पांच तरह दियां मुक्तियां दसदे ने ज्ञानी सज्जन उन्हां दे नाम ने श्लोक सरूप समीप संयुज ते पंजवीं नूं कहिंदे ने कैवल मुक्ति तो श्लोक दा अंतरीव अर्थ अध्यात्म कथावाज क्यों करदे ने ओ विचारधारा जिहदे नाल मनुख नूं गुरु दे लोक दी प्राप्ति होवे श्लोक मुक्ति दी प्राप्ति होवे रसना उचरंत नामंग मैनू किसे गुरमुख ने फोन ते पुछिया भी ज्ञानी जी मनुख दे इंद्रे किन्ने हन ते विशेष करके उस बच्चे दा इम्तिहान सी ते मैनू कहण लगे भी साडा पेपर है ते तुसीं कृपा करके दसो भी जिहड़ी रसना इह किहड़े इंद्रे च आउंदी है मैं उस बच्चे नूं जाणदा नहीं जिन्हां विचारियां ने फोन कीता उन्हां नूं बेनती कीती भी गुरमुखो जिहड़ी रसना है इहनूं दो इंद्रियां दे रूप च वरत्या जांदा है वो किहड़े ने अपने रवायती तौर ते गुरमुखो दस अंत इंद्रे प्रचलित ने रवायती रूप विच रवायत जिहड़ी है उन्हां चो पंज कर्म इंद्रे ने ते पंज ज्ञान इंद्रे हन और जिहड़ी साडी जीव है इहनूं उन्हां विद्वान पुरशां ने दो पक्खां नाल मन्निया है वो किहड़े ने रसना कर्म इंद्रा भी है ते रसना ज्ञान इंद्रा भी है आपां रोटी पानी खाने आ ते जदों साडी जमान ग्राही नूं चुक के साडे अंदर पहुंचाउंदी है उदों इह कर्म इंद्रे दा कम करदी है जदों ये बोलती है और ये नाल आप कहने भी ये दाल विच लून घट है, चाह विच मिठा ज्यादा है, ये सब्जी कौड़ी बनी है, जेड़ा ये अनुभव है ये मुताबिक इनू कहिंदे ने ज्ञान इंद्रा। तो मेरे पातशाह कहिंदे गुरमुखा जेड़ी तैनू ये परमात्मा ने रसना दिती है ना, इनू आपां दो तरह बोलदे, एक जीव एक आप रसना बोलदे आ। जदों गुरु प्यारो ये ज्ञान इंद्रे का काम करदी है उदों इनू आप रसना कहिंदे आ, जदों ये कर्म इंद्रे का काम करदी उदों इनू आप जीव कहिंदे आ। इहदा फिर इत्थे ये भाव लैणा है ते तेरा ज्ञान इंद्रा गुरमुखा तां सफला है ते जे ज्ञान इंद्रे दे नाल तो उस परमात्मा दे नाम नूं बोलना करें। गुरु ग्रंथ सच्चे पातशाह महाराज दी बाणी दे विच इहनूं वख-वख रूपां च गुरदेव ने बयान किया। आपां जपजी साहब पढ़दे हां रोजाना अपनी सुधा जपजी साहब दी उन्हां पंक्तियां वल जाना करो। मेरे पातशाह कहिंदे एक दो जीभो लख होए, इहनूं कई अनजाण भैणां ते वीर इउं पढ़दे ने एक दूजी पौ लख होए, इउं गलत है। इहदा आचारण एक दो जीभो, एक अड दो अड, ये अगे उच्चारण करना जीभो कई 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 जाणगे दूजी उहदा अर्थ नहीं बनेगा। इहदा अर्थ ही बनता एक दो जीभो लख होए, तेरी एक जवान दियां लख जवाना बन जाण, लख होवे लख वेस ते मुड़ के जेड़ी एक लख जवान उहदियां अगे फिर लख लख बन जाण। लख लख गेड़ा आखिए और उस जवान दे नाल जिहड़ियां इन्नियां लख नूं लख नाल यर्ब देईए ते गुरु नानक पातशाह कहिंदे वी उहदे नाल लख वेरा परमात्मा दा नाम लईए। एक दो जीभो लख होए लख होवे लख वेस, लख लख गेड़ा आखिए एक नाम जगदीश, एत राहे पत पवड़िया चढ़िए होए अकेस, सुन गल्लां आकाश की कीटा आई रेस, नानक नदरी पाईऐ कूड़ी कूड़ै ठीस। ओ गुरमुखा इन्नी वीरां भी परमात्मा दा नाम लै करके जे तू हठ करें ठीस दा अर्थ अर्थ कीता हठ, ये तेरा बसमझ पुणा है, ये मूर्ख पुणा है। उस परमात्मा दा अंत नहीं पाया जा सकता। और दूसरे पासे गुरु पंचम पातशाह कहिंदे गुरमुखा जेड़ी तेरी जबान है ना ये तैनू परमात्मा ने उस परमात्मा की वड्याई करनी दिती है, ते जेड़ी जबान उस परमात्मा का नाम नहीं लेंदे ते गुरु पंचम पातशाह ने बड़ी बड़ी करड़ी गल कही है। वो कहिंदे रसना जपे ना नाम तेल तेल कर कटिया, ओ जवान ओ रसना जेड़ी परमात्मा दा नाम नहीं लेंदे। गुरु पंचम पातशाह कहिंदे जे मैनू पुछदे ते उहनू पूरा पूरा जिन्ना करके वढ़ देना चाहिदा है, क्योंकि रसना केवल ते केवल परमात्मा दी इबादत वास्ते मिली सी, परमात्मा दी बंदगी वास्ते मिली सी। इस करके मेरे पातशाह कहिंदे रसना उचरंत नाम। ओ गुरमुखा तैनू वैगुरु ने यह जबान दिती है भगवान का नाम लैण वास्ते, इस करके उपराला करिया कर, इस रसना नाल परमात्मा दे नाम नू उचारिया कर। उचरंत अर्थ हुंदा गुरमुख बोलना। आ जिवें भाई हरदीप सिंह भी चंगा तवा लाउंदे ने बाबिआं दा, असीं बाबिआं दे उल्ट नहीं, ਉਹਨਾਂ ਦੇ ਉਲਟਾ ਜੋ ਬਾਬਿਆਂ ਦੇ ਭੇਸ ਦੇ ਵਿੱਚ ਧਰਮ ਦਾ ਬਾਣਾ ਪਾ ਕੇ ਤੇ ਅਧਰਮ ਦਾ ਕੰਮ ਕਰਦੇ ਨੇ, ਇਹਨੂੰ ਮਤਾ ਗਲਤ ਸਮਝ ਲੈਣਾ। ਬੇਨਤੀ ਇਹ ਹੈ ਕਿ ਸਾਡੇ ਵਡੇਰਿਆਂ ਨੇ ਪਾਠ ਆਰੰਭ ਕੀਤੇ ਨੇ, ਸਹਿਜ ਪਾਠ, ਅਖੰਡ ਪਾਠ, ਭਾਵੇਂ ਸਹਿਜ ਪਾਠ ਹੋਵੇ ਭਾਵੇਂ ਅਖੰਡ ਪਾਠ ਹੋਵੇ, ਪਰ ਤਰੀਕਾ ਇੱਕ ਹੈ ਕਿ ਗੁਰੂ ਕੀ ਬਾਣੀ ਨੂੰ ਬੋਲ ਕਰਕੇ ਪੜ੍ਹਿਆ ਜਾਏ। ਮੇਰੇ ਸੁਣਨ ਵਿੱਚ ਆਇਆ ਹੁਣ ਇਹਨਾਂ ਲੋਕਾਂ ਨੇ ਇੱਕ ਨਵਾਂ ਪਾਠ ਆਰੰਭ ਕੀਤਾ, ਉਹਦਾ ਨਾਂ ਰੱਖਿਆ ਨੇਤਰ ਪਾਠ, ਨਵਾਂ ਕਾਂਡ ਹੈ ਇਹ। ਪ੍ਰਾਪਤਨ ਤੁਹਾਨੂੰ ਕਿਸੇ ਵੀ ਗ੍ਰੰਥ ਵਿੱਚ ਮਿਲ ਜਾਏ ਤੇ ਗੁਰਮੁਖ ਮੈਂ ਦੇਣਦਾਰ, ਮੇਰਾ ਪਰਨਾ ਫੜ ਕੇ ਤੇ ਮੈਨੂੰ ਧੂਈ ਫਿਰਨਾ, ਮੇਰਾ ਆਪਣਾ ਪਤਾ ਕਿ ਤੁਹਾਡਾ ਪਰਨਾ ਵੀ ਖਰਾਬ ਰਹੇ। ਇਹੋ ਜਿਹੇ ਲੋਕਾਂ ਤੋਂ ਬਚੋ ਜਿਹੜੇ ਧਰਮ ਨੂੰ ਕਮਰਸ਼ੀਅਲ ਰੰਗ ਦੇ ਕਰਕੇ ਸਾਨੂੰ ਗੁਰਮਤ ਨਾਲੋਂ ਤੋੜਦੇ ਨੇ। ਨੇਤਰ ਪਾਠ ਤੇ ਜਵਾਨ ਕਾਹਦੇ ਲਈ ਮਿਲੀ ਹੈ? ਗੁਰੂ ਬਾਬਾ ਕਹਿੰਦਾ ਵੀ ਗੁਰਮੁਖੋ ਜਿੰਨੀ ਵੀ ਬਾਣੀ ਪੜ੍ਹਨੀ ਹੈ, ਇੱਥੇ ਇੱਕ ਮੈਂ ਹੋਰ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂ ਗੁਰਮਤ ਦੇ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਵੀ ਆਇਆ, ਗੁਰਬਾਣੀ ਵਿੱਚ ਵੀ ਆਇਆ ਗੁਰਮੁਖ ਜਿਹੜੀਆਂ ਬਾਣੀਆਂ ਨੇ ਇਹ ਚਾਰ ਤਰ੍ਹਾਂ ਦੀਆਂ ਬਾਣੀਆਂ ਨੇ। ਜਾਪ ਕਰਨ ਦੀਆਂ ਵੀ ਤਿੰਨ ਚਾਰ ਸਟੇਜਾਂ ਦੱਸੀਆਂ ਨੇ। ਪਹਿਲਾਂ ਮੈਂ ਬਾਣੀਆਂ ਦਾ ਵੇਰਵਾ ਦੱਸਾਂ ਆਪ ਜੀ ਨੂੰ। ਚਾਰ ਬਾਣੀਆਂ ਨੇ ਗੁਰਮੁਖੋ ਕਹਿੰਦੇ ਨੇ, ਪਰਾ, ਬਸੰਤੇ, ਮਧਮਾ ਤੇ ਬੈਖਰੀ। ਸਾਰਿਆਂ ਤੋਂ ਪਹਿਲੀ ਸਟੇਜ, ਜਿਵੇਂ ਆਪਣੇ ਬੱਚੇ ਪੜ੍ਹਦੇ ਨੇ, ਆਪਾਂ ਪੜ੍ਹਦੇ ਰਹੇ ਹਾਂ, ਆਪਾਂ ਬੱਚੇ ਨੂੰ ਪ੍ਰਾਇਮਰੀ ਸਕੂਲ ਇਹ ਦਾਖਲ ਕਰਾਉਂਦੇ ਹਾਂ, ਮੁੜ ਕੇ ਮਿਡਲ, ਉਹਦੇ ਤੋਂ ਬਾਅਦ ਹਾਈ ਜਾਂ ਹਾਇਰ ਸੈਕੰਡਰੀ ਸਕੂਲ ਤੇ ਉਹਦੇ ਤੋਂ ਬਾਅਦ ਉਪਰੰਤ ਕਾਲਜ, ਚੌਥੀ ਸਟੇਜ। ਪਰ ਕਿਸੇ ਵੀ ਬੱਚੇ ਨੂੰ ਅੱਜ ਤੱਕ ਮੇਰੇ ਸੁਣਨ ਵਿੱਚ ਪੜ੍ਹਨ ਚ ਨਹੀਂ ਆਇਆ ਵੀ ਆਪਾਂ ਉਹਨੂੰ ਸਿੱਧਾ ਕਾਲਜ ਦਾਖਲ ਕਰਾਈਏ, ਕੋਈ ਤਰੀਕਾ ਨਹੀਂ, ਪਹਿਲਾਂ ਪਹਿਲੀ ਚ ਲੱਗੇਗਾ। ਇਸੇ ਪ੍ਰਕਾਰ ਗੁਰਮੁਖ ਪਰਮਾਤਮਾ ਤੱਕ ਪਹੁੰਚਣ ਲਈ, ਉਹਦਾ ਜਾਪ ਕਰਨ ਲਈ ਮਹਾਂਪੁਰਸ਼ਾਂ ਨੇ ਚਾਰ ਪੰਜ ਸਟੇਜਾਂ ਦੱਸੀਆਂ ਨੇ। ਸਾਰਿਆਂ ਤੋਂ ਪਹਿਲਾ ਤਰੀਕਾ ਵੀ ਗੁਰਮੁਖਾ ਬੋਲ ਪਰਮਾਤਮਾ ਦਾ ਨਾਮ, ਇਹ ਤੂੰ ਬੋਲਣਾ ਤੇ ਤੂੰ ਸਿੱਖ ਹੈ, ਗੁਰਬਾਣੀ ਦਾ ਜਾਪ ਕਰ। ਜਿਹੜੇ ਮੁਸਲਮਾਨ ਭਰਾ ਨੇ ਉਹ ਕੁਰਾਨ ਦੀ ਤਲਾਵਤ ਦੇਣ, ਜਿਹੜੇ ਹਿੰਦੂ ਭਰਾ ਨੇ ਉਹ ਵੇਦਾਂ ਦਾ ਮੰਤਰ ਪੜ੍ਹਨ, ਇਹਦੇ ਵਿੱਚ ਕੋਈ ਭਿੰਨ ਭੇਦ ਨਹੀਂ, ਕੋਈ ਫਰਕ ਨਹੀਂ, ਕੋਈ ਮਤ ਭੇਦ ਨਹੀਂ। ਲੇਕਿਨ ਸਾਰਿਆਂ ਤੋਂ ਪਹਿਲਾ ਤਰੀਕਾ ਵੀ ਗੁਰਬਾਣੀ ਬੋਲ ਕੇ ਪੜ੍ਹੀ ਜਾਏ, ਸਭ ਤੋਂ ਪਹਿਲਾ ਤਰੀਕਾ ਹੈ। ਔਰ ਉਹਦੇ ਤੋਂ ਬਾਅਦ ਗੁਰਮੁਖ ਦੂਜੀ ਸਟੇਜ ਹੈ। ਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਸਮਾਂ ਆਉਂਦਾ ਹੈ ਵੀ ਬੰਦਾ ਬੋਲਦਾ ਤਾਂ ਹੈ ਪਰ ਦੂਜੇ ਤੀਜੇ ਨੂੰ ਉਹਦੀ ਆਵਾਜ਼ ਸੁਣਦੀ ਨਹੀਂ। ਉਹਨੂੰ ਕਹਿੰਦੇ ਨੇ ਮਧਮਾ, ਜਵਾਨ ਹਿੱਲਦੀ ਹੈ ਪਰ ਜਿਹੜਾ ਕੋਲ ਗੁਰੂ ਪਿਆਰਾ ਭੈਣ ਜਾਂ ਵੀਰ ਬੈਠੇ ਉਹਨੂੰ ਸੁਣਦਾ ਨਹੀਂ, ਉਹਨੂੰ ਮਧਮਾ ਬਾਣੀ ਕਹਿੰਦੇ ਨੇ। ਔਰ ਇੱਥੋਂ ਤੱਕ ਮੇਰੇ ਪੜ੍ਹਨ ਤੇ ਸੁਣਨ ਚ ਆਇਆ ਹੈ ਕਿ ਜਿਹੜੀ ਸਾਡੀ ਧੌਣ ਦੀ ਘੰਡੀ, ਆਪਾਂ ਪੇਂਡੂ ਆਮ ਘੰਡੀ ਬੋਲਦੇ ਹਾਂ ਮਣਕਾ, ਇਹ ਮਣਕਾ ਹਿੱਲਦਾ ਰਹੇਗਾ, ਜਵਾਨ ਕਦੇ ਹਰਕਤ ਕਰੇਗੀ ਜਾਂ ਨਹੀਂ ਕਰੇਗੀ ਪਰ ਬਾਹਰ ਆਵਾਜ਼ ਨਹੀਂ ਆਏਗੀ। ਇਹਦਾ ਨਾਮ ਲਿਖਿਆ ਬਸੰਤੀ ਬਾਣੀ, ਮਾਫ ਕਰਨਾ ਮਧਮਾ ਬਾਣੀ। ਇਹਦੇ ਤੋਂ ਗੁਰਮੁਖੋ ਤੀਜੀ ਸਟੇਜ ਹੈ ਜਿਹਨੂੰ ਕਹਿੰਦੇ ਨੇ ਬਸੰਤੀ। ਇਹ ਬੰਦਾ ਹਿਰਦੇ ਦੇ ਅੰਦਰ ਬਾਣੀ ਤਾਂ ਪੜ੍ਹਦਾ, ਨਾ ਉਹ ਜਵਾਨ ਨੂੰ ਬੋਲਦਾ, ਨਾ ਉਹ ਜਿਹੜੇ ਬੁੱਧ ਬੁੱਲ ਫਰਕਦੇ ਨੇ, ਨਾ ਉਹਦੀ ਘੰਡੀ ਹਿਲਦੀ ਹੈ, ਪਰ ਉਹਨੂੰ ਮਾੜਾ ਜਿਹਾ ਸੁਦਾ ਉਸ ਪਾਸੇ ਵੱਲ ਆਪਣਾ ਖਿਆਲ ਰੱਖਣਾ ਪੈਂਦਾ ਹੈ ਹਿਰਦੇ ਵਾਲੇ ਪਾਸੇ, ਉਹਨੇ ਬੋਲਣਾ ਕੱਖ ਨਹੀਂ, ਉਹਦੇ ਅੰਦਰ ਹਿਰਦੇ ਦੇ ਅੰਦਰ ਜਾਪ ਚੱਲਦਾ ਹੈ। ਇਹਦਾ ਨਾਮ ਹੈ ਬਸੰਤੀ। ਧਿਆਨ ਸੱਜੇ ਖੱਬੇ ਜਾਣ ਦੇ ਨਾਲੋਂ ਬਸੰਤੀ ਬਾਣੀ ਪੜ੍ਹਦਿਆਂ ਵਿਘਨ ਪੈ ਜਾਂਦਾ, ਪੈ ਸਕਦਾ ਹੈ। ਔਰ ਅਖੀਰਲੀ ਅਵਸਥਾ ਹੈ ਉਹਦਾ ਨਾਮ ਹੈ ਗੁਰੂ ਪਿਆਰੂ ਪਰਾ। ਔਰ ਇਸ ਅਵਸਥਾ ਨੂੰ ਕਰੋੜਾਂ ਦੇ ਵਿੱਚੋਂ ਕੁਝ ਗੁਰਮੁਖ ਪਿਆਰੇ ਪਹੁੰਚੇ ਨੇ, ਭਾਈ ਬਣੀ ਮਤੀ ਦਾਸ ਪਹੁੰਚੇ, ਸ਼ਮਸ ਤਬਰੇਜ ਪਹੁੰਚਿਆ, ਮਨਸੂਰ ਪਹੁੰਚਿਆ। ਵੱਖਰੀ ਗੱਲ ਵੀ ਅਸੀਂ ਲੋਕ ਧਰਮ ਦੀਆਂ ਵੰਡੀਆਂ ਪਾ ਲੈਂਦੇ ਹਾਂ, ਜਦੋਂ ਮਹਾਂਪੁਰਸ਼ ਅਖੀਰ ਤੇ ਪਹੁੰਚ ਜਾਂਦੇ ਉਦੋਂ ਗੁਰਮੁਖ ਸਾਰੇ ਇੱਕ ਹੋ ਜਾਂਦੇ ਨੇ। ਜਮਨਾ ਦਾ ਪਾਣੀ ਹੈ, ਸਤਲੁਜ ਦਾ ਪਾਣੀ ਹੈ, ਜੇਹਲਮ ਦਾ ਪਾਣੀ ਹੈ, ਜਦੋਂ ਸਮੁੰਦਰ ਵਿੱਚ ਜਾ ਕੇ ਪੈ ਜੇ ਉਦੋਂ ਨਾ ਗੰਗਾ ਰਹੀ, ਨਾ ਜਮਨਾ ਰਹੀ, ਨਾ ਬਿਆਸ ਰਿਹਾ, ਉਦੋਂ ਸਾਰੇ ਇੱਕ ਹੋ ਗਏ। ਇਸੇ ਪ੍ਰਕਾਰ ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਸਿੱਖ ਹੈ, ਇਹ ਨਦੀਆਂ ਦੇ ਪ੍ਰਵਾਹ ਦੀ ਤਰ੍ਹਾਂ ਨੇ। ਨਿਸ਼ਾਨਾ ਸਾਡਾ ਸਾਰਿਆਂ ਦਾ ਇੱਕ ਹੈ, ਪਰਮਾਤਮਾ। ਔਰ ਇਹ ਬੰਦਗੀ ਕਰਦਿਆਂ ਕਰਦਿਆਂ ਮਹਾਂਪੁਰਸ਼ ਜਦੋਂ ਅਖੀਰਲੀ ਮੰਜ਼ਲ ਤੇ ਪਹੁੰਚ ਜਾਣ, ਉਦੋਂ ਗੁਰਮੁਖ ਸਾਰੇ ਤਕਰੀਬਨ ਇੱਕ ਹੋ ਜਾਂਦੇ ਨੇ। ਮੁਲਤਾਨ ਦੇ ਵਿੱਚ ਇੱਕ ਮਹਾਂਪੁਰਸ਼ ਨੇ ਐਨ ਲਹਾਕ ਆਖਿਆ ਤੇ ਉਹਦੀ ਖਲ ਲਾਈ ਗਈ ਪੁੱਠੀ, ਸ਼ਮਸ ਤਬਰੇਜ ਦੀ। ਉਹਨੇ ਖਲ ਲਾਉਣੀ ਪ੍ਰਵਾਨ ਕਰ ਲਈ, ਪਰ ਉਹ ਐਨ ਲਹਾਕ ਕਹਿਣ ਤੋਂ ਹਟਿਆ ਨਹੀਂ। ਇਸੇ ਤਰ੍ਹਾਂ ਇੱਕ ਮਹਾਂਪੁਰਸ਼ ਹੋਏ ਨੇ ਬਾਬਾ ਮਨਸੂਰ ਜੀ, ਉਹਨਾਂ ਦੇ ਬੰਦ ਕੱਟੇ ਗਏ, ਪਰ ਜਿੱਥੇ ਵੀ ਉਹਨਾਂ ਦੇ ਖੂਨ ਦੀ ਬੂੰਦ ਡਿੱਗੀ, ਇਤਿਹਾਸ ਕਹਿੰਦਾ ਕਿ ਉਸ ਬੂੰਦ ਦੇ ਵਿੱਚੋਂ ਵੀ ਐਨ ਅਲ ਹੱਕ ਦੀ ਆਵਾਜ਼ ਆਈ। ਆਪਾਂ ਸਿੱਖ ਜਗਤ ਨਾਲ ਸੰਬੰਧ ਰੱਖਦੇ ਹਾਂ, ਸਾਡੇ ਵਡੇਰੇ ਬਾਬਾ ਮਤੀ ਦਾਸ ਦਾ ਸਰੀਰ ਚੀੜਿਆ ਗਿਆ, ਪਰ ਉਸ ਗੁਰੂ ਕੇ ਲਾਲ ਨੇ ਵੀ ਇਹ ਪੰਕਤੀਆਂ ਪੜ੍ਹੀਆਂ ਸਨ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਸ ਅਵਸਥਾ ਨੂੰ ਗੁਰਮੁਖ ਪਿਆਰੂ ਕਹਿੰਦੇ ਨੇ। ਪਰਾ ਬਾਣੀ ਇਹ ਬਹੁਤ ਘੱਟ ਗੁਰਮੁਖਾਂ ਦੀ ਹੁੰਦੀ ਹੈ ਜ਼ਰੂਰ, ਪਰ ਬਹੁਤ ਘੱਟ ਦੀ। ਇਸੇ ਤਰ੍ਹਾਂ ਇਹਨੂੰ ਦੂਸਰਾ ਨਾਮ ਦਿੱਤਾ ਗੁਰਮੁਖਾਂ ਨੇ, ਵਾਚਕ ਨਾਮ, ਉਹ ਪਾਂਸੂ ਨਾਮ। ਔਰ ਇਉਂ ਬੋਰ ਕਰਕੇ ਜਾਪ ਕਰਨਾ ਇਹਨੂੰ ਕਹਿੰਦੇ ਨੇ ਵਾਚਕ, ਜਿਹੜਾ ਮਨ ਕਰਕੇ ਕਰਨਾ ਉਹਨੂੰ ਕਹਿੰਦੇ ਨੇ ਉਪਾਂਸੂ। ਲੇਕਿਨ ਗੁਰਦੇਵ ਨੇ ਆਰੰਭ ਇੱਥੋਂ ਕੀਤਾ ਵੀ ਗੁਰਮੁਖਾ ਪਹਿਲਾਂ ਆਪਣੀ ਬੈਖਰੀ ਬਾਣੀ ਦੀ ਵਰਤੋਂ ਕਰ, ਰਸਨਾ ਨਾਲ ਬੋਲਣਾ ਕਰ। ਕਈ ਵੇਖੀ ਦਾ ਨਾਮ ਗੁਰਮੁਖ, ਮੇਰੀਆਂ ਭੈਣਾਂ ਤੇ ਵੀਰ ਗੁਟਕਾ ਫੜ ਕੇ ਬਾਣੀ ਪੜ੍ਹਨਗੇ, ਜ਼ਬਾਨ ਬੰਦ ਹੋਵੇਗੀ। ਗੁਰਮੁਖੋ ਕਹਿਣ ਮਾਤਰ ਆਪਾਂ ਬੇਸ਼ੱਕ ਕਹੀ ਜਾਈਏ, ਪਰ ਮਨ ਸੱਜੇ ਖੱਬੇ ਦੌੜਦਾ ਹੈ। ਮਨ ਨੂੰ ਟਿਕਾਉਣ ਦਾ ਇੱਕੋ ਇੱਕ ਤਰੀਕਾ, ਸਭ ਤੋਂ ਪਹਿਲਾਂ ਬਾਣੀ ਬਹੁਤੀ ਪੜੋ, ਬਾਣੀ ਥੋੜੀ ਪੜੋ, ਇਹ ਤਾਂ ਆਪੋ ਆਪਣੀ ਗੁਜਾਇਸ਼ ਹੈ ਸਮੇਂ ਦੀ। ਲੇਕਿਨ ਉਪਰਾਲਾ ਕਰਿਆ ਕਰੋ ਵੀ ਗੁਰਬਾਣੀ ਬੋਲ ਕੇ ਪੜ੍ਹੀ ਜਾਏ। ਜਦੋਂ ਇਹ ਅਵਸਥਾ ਪੱਕ ਜਾਏ ਉਦੋਂ ਭਾਵੇਂ ਕੋਈ ਬੋਲੇ ਜਾਂ ਨਾ ਬੋਲੇ, ਉਦੋਂ ਮਨੁੱਖ ਬੋਲਣ ਤੋਂ ਬਿਨਾਂ ਵੀ ਪ੍ਰਵਾਨ ਚੜਦਾ, ਪਰ ਪਹਿਲਾਂ ਬੋਲਣਾ ਆਰੰਭਤਾ ਦਾ ਇੱਕ ਆਗਾਜ਼ ਹੈ। ਬੋਲਣ ਤੋਂ ਬਿਨਾਂ ਗੁਰਮੁਖ ਉੱਥੋਂ ਤੱਕ ਪਹੁੰਚਿਆ ਨਹੀਂ ਜਾਣਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਪੰਡਿਤ ਜੀ ਰਸਨਾ ਉਚਰੰਤ ਨਾਮੰ, ਜਿਹੜੀ ਆਪਣੀ ਰਸਨਾ ਨਾ, ਇਹਦੇ ਨਾਲ ਪਰਮਾਤਮਾ ਦਾ ਨਾਮ ਲਿਆ ਕਰੋ। ਉਸ ਗੁਰਮੁਖ ਨੇ ਗੁਰਦੇਵ ਨੂੰ ਇਹ ਸਵਾਲ ਕੀਤਾ, ਜਿਹੜਾ ਤੁਸੀਂ ਸਾਨੂੰ ਅੱਜ ਕੱਲ ਆਮ ਕਰਦੇ ਹੋ, ਔਰ ਤੁਹਾਡਾ ਸਵਾਲ ਬੜਾ ਬਕੀਮਤਾ ਤੇ ਕਰਨਾ ਚਾਹੀਦਾ। ਉਹ ਸਵਾਲ ਆਮ ਹੈ ਤੁਹਾਡਾ ਵੀ, ਗਿਆਨੀ ਜੀ ਅਸੀਂ ਬਾਣੀ ਵੀ ਪੜ੍ਹਦੇ ਹਾਂ, ਗੁਰਦੁਆਰੇ ਵੀ ਆਉਂਦੇ ਹਾਂ, ਪਰ ਮਨ ਨਹੀਂ ਲੱਗਦਾ। ਇਹ ਬਹੁਤ ਮਸ਼ਹੂਰ ਤੇ ਆਮ ਸਵਾਲ ਪ੍ਰਚਲਿਤ ਹੈ। ਗੁਰਮੁਖੋ, ਮਨ ਨੂੰ ਟਿਕਾਉਣ ਦਾ ਸਾਰਿਆਂ ਤੋਂ ਵੱਡਾ ਤੇ ਕੀਮਤੀ ਇੱਕੋ ਇੱਕ ਤਰੀਕਾ ਹੈ, ਜਿੰਨੀ ਤੁਸੀਂ ਬਾਣੀ ਬੋਲੋ ਉਹਨੂੰ ਆਪਣੇ ਕੰਨਾਂ ਨਾਲ ਸੁਣਨ ਦਾ ਯਤਨ ਕਰੋ। ਜਦੋਂ ਤੁਹਾਡੇ ਕੰਨ ਉਸ ਬਾਣੀ ਨੂੰ ਸੁਣਦੇ ਨਹੀਂ ਨਾ, ਵਾਰ ਵਾਰ ਆਪਣੀ ਸੁਰਤੀ ਨੂੰ ਲਿਆ ਕਰਕੇ ਤੇ ਕੰਨਾਂ ਨਾਲ ਸੁਣੋ, ਜਦੋਂ ਬਾਣੀ ਪੜ੍ਹ ਕੇ ਸੁਣੋਗੇ ਉਦੋਂ ਮਨ ਲਾਜ਼ਮੀ ਟੇਕੇਗਾ ਲਾਜ਼ਮੀ। ਇਸ ਕਰਕੇ ਮੇਰੇ ਗੁਰਦੇਵ ਕਹਿੰਦੇ ਨੇ ਪੰਡਿਤ ਜੀ ਜੇ ਪਰਮਾਤਮਾ ਤੱਕ ਪਹੁੰਚਣਾ ਮਨ ਨੂੰ ਟਿਕਾਉਣਾ ਜਬਾਨ ਨਾਲ ਪਰਮਾਤਮਾ ਦਾ ਨਾਮ ਲਾਓ ਤੇ ਕੰਨਾਂ ਨਾਲ ਸੁਣਨਾ ਕਰੋ। ਫਿਰ ਸੁਣਨਾ ਕੀ ਨਾਲ ਨਿਰਣਾ ਕਰਦੇ ਹਨ
ਸ਼ਰਵਣ ਸੁਣੰਤ ਸ਼ਬਦ ਅੰਮ੍ਰਿਤ।
ਉਹਦਾ ਤਾਂ ਗੁਰੂ ਪਿਆਰੋ ਆਮ ਰਿਵਾਜ ਹੋ ਗਿਆ। ਸਾਡੇ ਨਿੱਕੇ ਨਿੱਕੇ ਬੱਚੇ ਇਹਨਾਂ ਨਾ ਅੱਗੇ ਤਾਂ ਇਹਨੇ ਬੋਲੇ ਬਜ਼ੁਰਗ ਸਨ ਹੁੰਦੇ ਸਨ ਉਹ ਆਪਣੇ ਕੰਨਾਂ ਨੂੰ ਟੂਟੀ ਜੀ ਲਾਉਂਦੇ। ਹੁਣ ਸਾਡੇ ਆਮ ਕਰਕੇ ਗੱਭਰੂ ਸ਼ਕੀਨ ਜਿਹੜੇ ਮੁੰਡੇ ਨੇ ਨਾ ਉਹਨਾਂ ਨੇ ਨਿੱਕੇ ਨਿੱਕੇ ਸਹੀ ਦੀਆਂ ਟੇਪਾਂ ਰੱਖੀਆਂ ਨੇ ਜੇਬ ਚ ਪਾਈਆਂ ਹੋਈਆਂ ਨੇ ਤੇ ਜੇ ਉਹ ਸਫ਼ਰ ਕਰਦੇ ਨੇ ਹਵਾਈ ਜਹਾਜ਼ ਦਾ ਜੇ ਉਹ ਸਫ਼ਰ ਕਰਦੇ ਨੇ ਕਿਸੇ ਗੱਡੀ ਤੇ ਔਰ ਈਵਨ ਇੱਥੋਂ ਤੱਕ ਕਾਰ ਵਿੱਚ ਬੈਠਿਆਂ ਵੀ ਉਹ ਆਪਣੇ ਕੰਨਾਂ ਨੂੰ ਲਾ ਕਰਕੇ ਕੁਝ ਨਾ ਕੁਝ ਗੰਦਾ ਬੰਦਾ ਸੁਣੀ ਜਾਂਦੇ ਨੇ। ਮੇਰੇ ਗੁਰਦੇਵ ਕਹਿੰਦੇ ਗੁਰਮੁਖਾ ਸੁਣਨ ਲੱਗਿਆਂ ਵੀ ਵੇਖ ਵੀ ਤੂੰ ਸੁਣਨਾ ਕੀ ਹੈ। ਜੇ ਸੁਣਨਾ ਨਾ ਸੁਨੰਤ ਸ਼ਬਦ ਅੰਮ੍ਰਿਤ ਹੈ। ਜਿਹੜਾ ਗੁਰੂ ਪਾਤਸ਼ਾਹ ਦਾ ਸ਼ਬਦ ਅੰਮ੍ਰਿਤ ਰੂਪ ਹੈ ਨਾ ਅੰਮ੍ਰਿਤ ਰੂਪ ਇਹ ਸੁਣਿਆ ਕਰ। ਸਾਡੇ ਚੰਦਰੇਮਨ ਨੇ ਅੱਗੋਂ ਸਵਾਲ ਕੱਢ ਮਾਰਿਆ ਵੀ ਮਹਾਰਾਜ ਇਹ ਸੁਣੀਏ ਕਿਉਂ। ਮੇਰੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਭਾਏ ਜੇ ਸਿਮਰ ਸੁਖ ਪਾਈਏ ਸਭ ਤਿਖਾ ਬੁਝਾਏ। ਇਸ ਸ਼ਬਦ ਨੂੰ ਸੁਣਨ ਕਰਕੇ ਗੁਰਮੁਖਾ ਤੇਰੀਆਂ ਤ੍ਰਿਸ਼ਨਾ ਮਰਨਗੀਆਂ ਤੇਰੀਆਂ ਵਾਸ਼ਨਾ ਤੇ ਕੰਟਰੋਲ ਹੋਵੇਗਾ। ਜੇ ਸਿਮਰ ਸੁਖ ਪਾਈਏ ਸਭ ਤਿਖਾ ਭਜਾਏ ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹਿ ਨਾ ਪਕਾਏ ਸਤਿਗੁਰ ਪੂਰਾ ਭੇਟਿਆ ਜਿਣ ਬਣਤ ਬਣਾਏ ਰਾਮ ਨਮ ਔਖ ਦੀਆ ਇਹ ਗੱਲ ਬੁਲਾਏ। ਜਿਹੜਾ ਤੂੰ ਕੰਨਾਂ ਨਾਲ ਸ਼ਬਦ ਸੁਣਦਾ ਨਾ ਇਹ ਦਰ ਅਸਲ ਤੇਰੇ ਕੰਨਾਂ ਦੇ ਰਾਹੀਂ ਤੈਨੂੰ ਦਵਾਈ ਮਿਲਦੀ ਹੈ ਦਵਾਈ ਤਾਂ ਕਿ ਤੇਰਾ ਬਿਮਾਰ ਮਨ ਤੰਦਰੁਸਤ ਹੋ ਸਕੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਰਸਨਾ ਨਾਲ ਬੋਲਣਾ ਕਰ ਕੰਨਾਂ ਨਾਲ ਸੁਣਨਾ ਕਰ ਉਹ ਸੁਣ ਜਿਹੜਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਗੁਰੂ ਦਾ ਸ਼ਬਦ ਹੈ ਗੁਰੂ ਦਾ ਉਪਦੇਸ਼ ਹੈ ਗੁਰੂ ਦੀ ਬਾਣੀ ਹੈ ਗੁਰੂ ਦਾ ਨਾਮ ਹੈ ਪਿਆਰਿਆ।
ਨਾਨਕ ਤਿੰਨ ਸਦ ਬਲਿਹਾਰ ਜਿੰਨਾ ਧਿਆਨ ਪਾਰ ਬ੍ਰਹਮਣ।
ਪਾਤਸ਼ਾਹ ਗੁਰਬਾਣੀ ਪੜ੍ਹਨ ਵਾਲੇ ਤੇ ਸੁਣਨ ਵਾਲਿਆਂ ਦਾ ਕਿੰਨਾ ਸਤਿਕਾਰ ਕਰਦੇ ਨੇ ਇਸ ਪੰਕਤੀ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਉਹ ਗੁਰਮੁਖ ਜਨ ਜਿਹੜੇ ਪਰਮਾਤਮਾ ਦਾ ਨਾਮ ਬੋਲਦੇ ਤੇ ਸੁਣਦੇ ਨੇ ਨਾ ਮੈਂ ਉਹਨਾਂ ਤੋਂ ਸਦਾ ਲਈ ਸਦਕੇ ਜਾਵਾਂ ਮੈਂ ਉਹਨਾਂ ਤੋਂ ਸਦਾ ਲਈ ਕੁਰਬਾਨ ਜਾਵਾਂ। ਇਹ ਗੱਲ ਕਹਿਣ ਮਾਤਰ ਨਹੀਂ ਗੁਰਦੇਵ ਨੇ ਕੀਤੀ। ਗੁਰਮੁਖੋ ਇਤਿਹਾਸ ਕਹਿੰਦਾ ਹੈ ਗਰਮੀ ਦਾ ਮੌਸਮ ਅੱਗੇ ਰਿਵਾਜ ਹੁੰਦਾ ਸੀ ਕਈ ਗੱਲਾਂ ਦੇ ਚੰਗੇ ਚੰਗੇ ਰਿਵਾਜ ਘੜਦੇ ਤੇ ਮਾੜੇ ਮਾੜੇ ਆਪਣੇ ਤੁਰੇ ਆਉਂਦੇ ਨੇ। ਅੱਗੇ ਲੋਕ ਢੋਲਕੀਆਂ ਦੇ ਛੈਣਿਆਂ ਨਾਲ ਕੀਰਤਨ ਕਰਦੇ ਹੁੰਦੇ ਸਨ ਇਹ ਰਿਵਾਜ ਸੀ ਬੜਾ ਆਮ। ਪਿੰਡਾਂ ਦੇ ਲੋਕੀ ਮੱਸਿਆ ਤੇ ਆਉਂਦੇ ਸਨ ਰਾਤ ਨੂੰ ਮਿਸਾਲ ਜਗਾ ਕੇ ਅੱਗੇ ਲੱਗਣਾ ਤੇ ਪਿੱਛੇ ਪਿੱਛੇ ਆਮ ਧਾਰਨਾ ਨਾਲ ਗੁਰਮੁਖਾਂ ਨੇ ਕੀਰਤਨ ਕਰਨਾ ਗੁਰੂ ਕੀ ਬਾਣੀ ਦਾ। ਅੱਜ ਕੱਲ੍ਹ ਸਭ ਕੁਝ ਅਲੋਪ ਹੋ ਰਿਹਾ ਹੈ ਗਾਇਬ ਹੋ ਰਿਹਾ। ਕਾਬਲ ਦੀ ਸੰਗਤ ਆਏ ਮਨ ਬੜਾ ਵਿਰਾਗ ਵਿੱਚ ਹੈ ਬੜਾ ਪ੍ਰੇਮ ਚ ਹੈ ਉਹ ਜੋਟੀਆਂ ਬਣਾ ਕਰਕੇ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਕਰਦੇ ਕੀਰਤਨਪੁਰ ਸਾਹਿਬ ਪਹੁੰਚੇ। ਆਮ ਰਿਵਾਜ ਹੈ ਕਿ ਗਰਮੀ ਦੇ ਮੌਸਮ ਦੇ ਵਿੱਚ ਲੋਕ ਦੁਪਹਿਰੇ ਆਮ ਟਿਕਦੇ ਨੇ ਆਰਾਮ ਕਰਦੇ ਨੇ ਸੌਂਦੇ ਨੇ ਜਿਹਨਾਂ ਕੋਲ ਟਾਈਮ ਹੋਵੇ। ਔਰ ਗੁਰੂ ਸਾਹਿਬਾਨਾਂ ਦਾ ਇਹ ਨਿਯਮ ਰਿਹਾ। ਆ ਤੁਸੀਂ ਕਥਾ ਸੁਣਿਆ ਕਰੋ ਸ਼ਾਮ ਦੀ ਕਿਤੇ ਇਤਿਹਾਸ ਦੀ ਉੱਥੇ ਗਿਆਨੀ ਸੰਤੋਖ ਸਿੰਘ ਨੇ ਸੈਂਕੜੇ ਵੇਰਾਂ ਇਹ ਵਰਤਿਆ ਹੈ ਤੇ ਤੀਸਰੇ ਪੈਰ ਗੁਰਦੇਵ ਆਰਾਮ ਕਰਦੇ ਸਨ ਪ੍ਰਸ਼ਾਦਾ ਪਾਣੀ ਛੱਕ ਕੇ। ਸੈਂਕੜੇ ਵੇਲਾ ਲਿਖਿਆ ਮਿਲਦਾ ਹੈ ਗੁਰਦੇਵ ਰਾਜੇ ਨੇ ਸੰਗਤਾਂ ਕੀਰਤਨ ਕਰਦੀਆਂ ਕਰਦੀਆਂ ਆਈਆਂ ਤੇ ਮਹਾਰਾਜ ਗੁਰੂ ਆਰਾ ਸੱਚੇ ਪਾਤਸ਼ਾਹ ਦੇ ਕੰਨਾਂ ਵਿੱਚ ਅਚਾਨਕ ਆਵਾਜ਼ ਪਈ ਕੀਰਤਨ ਦੀ ਸ਼ਬਦ ਦੀ, ਇੱਕਦਮ ਉੱਠੇ ਔਰ ਕਾਹਲੀ ਨਾਲ ਉੱਠਣ ਕਰਕੇ ਸੱਤਵੇਂ ਪਾਤਸ਼ਾਹ ਦੇ ਗੋਡੇ ਨੂੰ ਸੱਟ ਲੱਗ ਗਈ। ਜਦੋਂ ਇੱਕਦਮ ਉੱਠੇ ਨੇ ਨਾ ਤੇ ਮੰਜੇ ਤੋਂ ਉੱਠ ਕਰਕੇ ਸੰਗਤ ਵਾਲੇ ਪਾਸੇ ਨੂੰ ਤੁਰ ਲੱਗੇ ਤੇ ਮਹਾਰਾਜ ਨੇ ਲੰਗਾ ਮਾਰਿਆ ਸੱਟ ਲੱਗਣ ਕਰਕੇ, ਤੇ ਪ੍ਰੇਮੀਆਂ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਤੁਸੀਂ ਗੁਰਤਾ ਗੱਦੀ ਦੇ ਮਾਲਕ, ਇੰਨੀ ਕਾਹਲੀ ਕਾਹਨੂੰ ਕਰਨੀ ਸੀ, ਤੁਹਾਨੂੰ ਸੱਟ ਲੱਗੇ। ਤੇ ਸਤਵੇਂ ਪਾਤਸ਼ਾਹ ਕਹਿਣ ਲੱਗੇ ਸਿੱਖੋ ਗੁਰੂ ਨਾਨਕ ਦੇ ਘਰ ਦੀ ਜਿੰਦ ਜਾਨ ਗੁਰੂ ਕੀ ਬਾਣੀ ਹੈ, ਇਹ ਹੈ ਗੁਰੂ ਤੇ ਸਿੱਖਾਂ ਦੀ ਰੀੜ ਦੀ ਹੱਡੀ ਗੁਰਬਾਣੀ। ਜਿਵੇਂ ਮਨੁੱਖ ਰੀੜ ਦੀ ਹੱਡੀ ਤੋਂ ਬਿਨਾਂ ਰਹਿ ਨਹੀਂ ਸਕਦਾ ਸੀ, ਗੁਰਬਾਣੀ ਤੋਂ ਬਿਨਾਂ ਕਿਵੇਂ ਰਹਿ ਸਕਦੇ? ਗੁਰੂ ਕੇ ਸਿੱਖ ਬਾਣੀ ਪੜ੍ਹਦੇ ਆ ਰਹੇ ਸੀ, ਗੋਡਾ ਤਾਂ ਚਾਰ ਦਿਨ ਤੇਲ ਲਾਇਆ ਠੀਕ ਹੋ ਜਾਏਗਾ, ਪਰ ਜੇ ਗੁਰਬਾਣੀ ਦਾ ਭੈ ਗੁਰੂ ਅਦਬ ਗੁਰੂ ਨਾ ਕਰੇ ਤੇ ਕੌਣ ਕਰੇਗਾ? ਉਸ ਮੌਕੇ ਗੁਰਮੁਖੋ ਜੋ ਗੁਰਦੇਵ ਨੇ ਬਚਨ ਕਹੇ ਨੇ ਨਾ, ਉਹ ਸਾਡੇ ਇਤਿਹਾਸ ਨੇ ਆਪਣੇ ਕਾਲਜ ਚ ਲਿਖ ਕੇ ਰੱਖ ਰਹੇ ਨੇ। ਕਾਲਜ ਵਿੱਚ ਕੀ ਬਚਨ ਸਨ? ਗੁਰਬਾਣੀ ਪੈ ਅਦਬਨਾ ਧਾਰਾ, ਜਾਣੋ ਸੋ ਨੇ ਸਿੱਖ ਮਾਰਾ। ਵੀ ਜਿਸ ਮਨੁੱਖ ਦੇ ਅੰਦਰ ਗੁਰਬਾਣੀ ਦਾ ਪੈ ਨਹੀਂ, ਸਤਿਕਾਰ ਨਹੀਂ, ਸਦਵੇਂ ਪਾਤਸ਼ਾਹ ਕਹਿੰਦੇ ਉਹ ਆਪਣੇ ਆਪ ਭਾਵੇਂ ਕੁਝ ਬਣਿਆ ਫਰੇ ਪਰ ਅਸੀਂ ਉਹਨੂੰ ਸਿੱਖ ਨਹੀਂ ਮੰਨਦੇ। ਸਿੱਖ ਉਹ ਹੈ ਜਿਹੜਾ ਗੁਰੂ ਕੀ ਬਾਣੀ ਦਾ ਭੈ ਕਰੇ, ਜਿਹੜਾ ਗੁਰੂ ਕੀ ਬਾਣੀ ਦਾ ਅਦਬ ਕਰੇ। ਇਸ ਕਰਕੇ ਮੇਰੇ ਹਜ਼ੂਰ ਕਹਿੰਦੇ ਨੇ ਨਾਨਕ ਸਦ ਬਲਹਾਰੰਗ ਜਿੰਨਾ ਧਿਆਨ ਪਾਰ ਬ੍ਰਹਮਣ ਹੈ। ਮੈਂ ਉਹਨਾਂ ਗੁਰਮੁਖਾਂ ਤੋਂ ਸਦਾ ਲਈ ਸਦਕੇ ਜਾਣਾ ਕੁਰਬਾਨ ਜਾਣਾ ਜਿਹੜੇ ਨਿਰਗੁਣ ਸਰੂਪ ਪਰਮਾਤਮਾ ਦਾ ਧਿਆਨ ਕਰਦੇ ਹਨ।
ਹੱਬ ਕੋੜਾ ਵੇ ਕੰਮ ਇੱਕ ਸਸਾਈ ਬਾਹਰ,
ਅਕਸਰ ਕਹਿੰਦੇ ਆ ਭਾਈ ਕੀ ਕਰੀਏ, ਸਾਨੂੰ ਤਾਂ ਚੰਦਰੇ ਧੰਦੇ ਨਹੀਂ ਛੱਡਦੇ, ਬਸ ਕੰਮ ਕਰਦਿਆਂ ਕਰਦਿਆਂ ਸੌਂ ਜਾਈਦਾ ਹੈ, ਦਿਨ ਚੜ੍ਹਦਾ ਤੇ ਕੰਮ ਚ ਲੱਗ ਜਾਈਦਾ, ਸਾਡਾ ਤਾਂ ਜੀਵਨ ਮਸ਼ੀਨ ਬਣ ਗਿਆ ਮਸ਼ੀਨ। ਗੁਰਦੇਵ ਕਹਿੰਦੇ ਗੁਰਮੁਖਾ ਹੱਬ ਦਾ ਅਰਥ ਹੁੰਦਾ ਸਾਰੇ ਇਹ ਲਹਿੰਦੇ ਦੀ ਬੋਲੀ ਹੈ, ਆਪਾਂ ਸਭ ਕਹਿੰਦੇ ਹਾਂ ਨਾ ਉਹ ਹੱਬ ਕਹਿੰਦੇ ਹਨ, ਆਪਾਂ ਇੱਕ ਬੋਲਦੇ ਹਾਂ ਉਹ ਇੱਕ ਬੋਲਦੇ ਨੇ, ਆਪਾਂ ਕਹਿੰਦੇ ਨੇ ਇੱਕ ਤੇ ਲਹਿੰਦੇ ਦੀ ਬੋਲੀ ਹੈ ਇੱਕ, ਆਪਾਂ ਸਭ ਕਹਿੰਦੇ ਹਾਂ ਉਹ ਹੱਬ ਕਹਿੰਦੇ ਹਨ। ਹੱਬ ਦਾ ਅਰਥ ਕਰਨਾ ਸਾਰੇ ਸਭ, ਹੱਬ ਉੜਾਵੇ ਕੰਮ ਇੱਕ ਸਾਈ ਬਾਰੇ, ਜਿਹੜੇ ਪਰਮਾਤਮਾ ਦੀ ਯਾਦ ਤੋਂ ਬਿਨਾ ਬਾਕੀ ਦੇ ਕੰਮ ਨੇ ਮੇਰੇ ਗੁਰਦੇਵ ਕਹਿੰਦੇ ਗੁਰਮੁਖਾ ਸਾਰੇ ਝੂਠ ਸਾਰੇ ਕੂੜੇ, ਜਿਨ੍ਹਾਂ ਕੰਮਾਂ ਕਰਕੇ ਤੈਨੂੰ ਪਰਮਾਤਮਾ ਭੁੱਲ ਜਾਂਦਾ ਨਾ ਉਹ ਕੰਮ ਨਾ ਕਰ। ਬਾਬਾ ਕਬੀਰ ਦੇ ਸ਼ਲੋਕਾਂ ਵਿੱਚ ਇੱਕ ਥਾਂ ਤੇ ਪ੍ਰਮਾਣ ਆਉਂਦਾ ਹੈ ਤੇ ਬਾਬਾ ਕਬੀਰ ਜੀ ਵੀ ਆਪਣਾ ਕੰਮ ਕਰਨ ਤੋਂ ਹਟ ਗਏ, ਗੁਰਮੁਖੋ ਜਦੋਂ ਕੱਪੜੇ ਉਣ ਵਾਲੇ ਵੀਰ ਮੈਨੂੰ ਉਹਦਾ ਨਾਮ ਭੁੱਲ ਗਿਆ, ਉਹਨੂੰ ਸ਼ਟਲ ਕਹਿੰਦੇ ਨੇ, ਸ਼ਟਲ ਤੇ ਪੰਜਾਬੀ ਚ ਕੀ ਕਹਿੰਦੇ ਨੇ, ਉਹ ਸ਼ਟਲ ਦੇ ਵੀ ਜਦੋਂ ਵੀ ਉਹ ਧਾਗਾ ਪਾਉਂਦੇ ਨੇ ਨਾ ਉਦੋਂ ਫੂਕ ਮਾਰ ਕੇ ਉਹ ਧਾਗੇ ਨੂੰ ਆਪਣੇ ਵੱਲ ਖਿੱਚਣਾ ਪੈਂਦਾ ਹੈ। ਭਾਈ ਵੀਰ ਸਿੰਘ ਨੇ ਉਹਦਾ ਅਰਥ ਸ਼ਟਲ ਕੀਤਾ ਹੈ, ਨਲੀ ਨਲੀ, ਵੈਸੇ ਉਹ ਲੱਕੜ ਦਾ ਬਣਿਆ ਹੁੰਦਾ, ਆਪਣੇ ਇੱਥੇ ਬਹੁਤ ਬਣਦੇ ਨੇ, ਅੰਮ੍ਰਿਤਸਰ ਸ਼ਹਿਰ ਵਿੱਚ ਵੀ ਕਈ ਕਾਰਖਾਨੇ ਵੀ ਨੇ। ਜਦੋਂ ਉਹਦੇ ਚ ਧਾਗਾ ਖਿੱਚਿਆ ਜਾਏ ਨਾ ਨਲੀ ਚੋਂ ਜਾਂ ਸ਼ਟਲ ਚੋਂ, ਬਾਬਾ ਕਬੀਰ ਜੀ ਕਹਿੰਦੇ ਨੇ ਵੀ ਉਦੋਂ ਮੇਰਾ ਸਵਾਸ ਇਵੇਂ ਚਲਿਆ ਜਾਂਦਾ, ਇਸ ਕਰਕੇ ਮੈਂ ਉਹ ਨਲੀ ਵਾਲਾ ਕੰਮ ਛੱਡਿਆ। ਹੁਣ ਵੇਖੋ ਬਾਬਾ ਕਬੀਰ ਦਾ ਜੀਵਨ ਕਿੰਨਾ ਕੁੱਚਾ ਹੈ, ਤੇ ਉਹ ਆਪਣੇ ਇੱਕ ਵੀ ਸਵਾਸ ਨੂੰ ਪਰਮਾਤਮਾ ਤੋਂ ਬਿਨਾਂ ਗਵਾਉਣ ਨੂੰ ਤਿਆਰ ਨਹੀਂ। ਉਹ ਸਿਧਾਂਤ ਇਸ ਪੰਕਤੀ ਚ ਗੁਰਦੇਵ ਕਹਿੰਦੇ ਗੁਰਮੁਖਾ ਜਿਹੜਾ ਕੰਮ ਕਰਦਿਆਂ ਤੈਨੂੰ ਪਰਮਾਤਮਾ ਭੁੱਲ ਜੇ, ਉਹ ਕੰਮ ਝੂਠਾ, ਉਹਨੂੰ ਕੀ ਕੰਮ ਵਿੱਚ ਗਿਣਤੀ ਨਾ ਕਰਨਾ ਕਰ।
ਨਾਨਕ ਸੇ ਧਨ ਜਿੰਨਾ ਪਿਰਹੜੀ ਸੱਚ ਸਿਓ।
ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਧਨ ਦਾ ਅਰਥ ਸ਼ਾਬਾਸ਼ ਵੀ ਹੁੰਦਾ ਹੈ, ਧਨਤਾ ਦੇ ਯੋਗ ਵੀ ਹੁੰਦਾ ਹੈ। ਉਹ ਗੁਰਮੁਖ ਪਿਆਰੇ ਸ਼ਾਬਾਸ਼ ਦੇ ਯੋਗ ਨੇ, ਉਹ ਧਨਤਾ ਦੇ ਯੋਗ ਨੇ। ਕਿਹਨਾਂ ਨੂੰ? ਜਿੰਨਾ ਪਿਰਹੜੀ ਸੱਚ ਸਿਓ, ਸਿਓ ਦਾ ਅਰਥ ਹੈ ਨਾਲ, ਜਿਨ੍ਹਾਂ ਦਾ ਪ੍ਰੇਮ ਸੱਚ ਨਾਲ ਹੈ ਨਾ, ਮੇਰੇ ਗੁਰਦੇਵ ਕਹਿੰਦੇ ਉਹ ਧਨਤਾ ਦੇ ਯੋਗ ਨੇ, ਉਹਨਾਂ ਨੂੰ ਸ਼ਾਬਾਸ਼ ਕਹਿਣਾ ਕਰੋ, ਉਹ ਸਨਮਾਨ ਕਰਨ ਦੇ ਯੋਗ ਹਨ। ਇਹਦਾ ਅਨੁਵਾਦ ਗੁਰਦੇਵ ਨੇ ਜਿਵੇਂ ਪੌੜੀ ਪੰਜਾਬੀ ਵਿੱਚ ਕੀਤਾ ਹੈ, ਇਹੋ ਹੀ ਵਿਚਾਰ ਉਹ ਅੱਗੇ ਕਿਰਪਾ ਕਰਕੇ ਦੱਸਦੇ ਹਨ।
ਪੌੜੀ ਸਾਧ ਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ।
ਪੰਜਵੇਂ ਪਾਤਸ਼ਾਹ ਕਹਿੰਦੇ ਵੀ ਮੈਂ ਉਹਨਾਂ ਵੀ ਗੁਰਮੁਖਾਂ ਤੋਂ ਸਦਕੇ ਜਾਣਾ ਹੈ ਜਿਹੜੇ ਰੱਬ ਦੀ ਕਥਾ ਸੁਣਦੇ ਨੇ, ਹਰੀ ਦੀ ਕਥਾ ਸੁਣਦੇ ਨੇ। ਹੁਣ ਤਾਂ ਗੁਰੂ ਪਿਆਰੋ ਆਮ ਕਰਕੇ ਹਰੀ ਦੀ ਕਥਾ ਨੂੰ ਅਸੀਂ ਬਹੁਤੀ ਕਥਾ ਆਪਣੀ ਕਰੀ ਜਾਂਦੇ ਹਾਂ। ਮੈਂ ਫਲਾਨੇ ਮੁਲਕ ਵਿੱਚ ਗਿਆ, ਮੈਨੂੰ ਲੋਕਾਂ ਨੇ ਬੜਾ ਪ੍ਰੇਮ ਕੀਤਾ, ਮੈਨੂੰ ਆਉਣ ਨਾ ਦੇਣ, ਤੇ ਜੇ ਨਹੀਂ ਆਉਣਾ ਤੇ ਤੂੰ ਉੱਥੇ ਰਹਿ ਜਾਣਾ ਸੀ। ਇਹਦਾ ਕੀ ਸੰਬੰਧ ਹਰੀ ਦੀ ਕਥਾ ਨਾਲ? ਆਪਣੀ ਵਡਿਆਈ ਕਰੀ ਜਾਣੀ। ਅਸਲੀ ਕਥਾ ਉਹ ਹੈ ਜਿਹਦੇ ਵਿੱਚ ਕੇਵਲ ਤੇ ਕੇਵਲ ਪਰਮਾਤਮਾ ਨਾਲ ਜੋੜਨ ਦਾ ਉਪਰਾਲਾ ਕੀਤਾ ਜਾਏ, ਭਾਵੇਂ ਕਿਸੇ ਲਹਿਜੇ ਨਾਲ ਕੀਤਾ ਜਾਏ, ਦ੍ਰਿਸ਼ਟਾਂਤ ਪ੍ਰਮਾਣ ਦੇ ਕਰਕੇ। ਤੇ ਮੇਰੇ ਗੁਰਦੇਵ ਕਹਿੰਦੇ ਨੇ ਉਹ ਮਨੁੱਖ ਜਿਹੜੀ ਪਰਮਾਤਮਾ ਦੀ ਕਥਾ ਸੁਣਨ ਵਾਸਤੇ ਆਉਂਦੇ ਨੇ ਨਾ, ਮੈਂ ਉਹਨਾਂ ਤੋਂ ਵੀ ਸਦਕੇ ਜਾਂਦਾ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ। ਇੱਥੇ ਮੇਰੇ ਮਨ ਵਿੱਚ ਇੱਕ ਵਿਚਾਰ ਜੀ ਆ ਗਏ ਵੀ ਅਸੀਂ ਘੰਟਾ ਘੰਟਾ ਬੋਲਦੇ ਤੇ ਗੁਰਦੇਵ ਨੇ ਸਾਨੂੰ ਤਾਂ ਪਹਿਲਾਂ ਲਿਆ ਨਹੀਂ, ਜਿਹੜੇ ਚੁੱਪ ਕਰਕੇ ਬੈਠੇ ਉਹਨਾਂ ਨੂੰ ਕਹਿੰਦੇ ਮੈਂ ਸਦਕੇ ਜਾਂਦਾ। ਇੱਥੇ ਇਹ ਨਹੀਂ ਲਿਖਿਆ ਵੀ ਜਿਹੜੇ ਕਥਾ ਕਰਦੇ ਨੇ ਉਹਨਾਂ ਨੂੰ ਸਦਕੇ ਜਾਂਦਾ, ਸੁਣਨ ਵਾਲਿਆਂ ਨੂੰ ਕਿਹਾ। ਸਦ ਬਲਹਾਰੀ ਤਿੰਨਾ ਜੇ ਸੁਣਤੇ ਹਰ ਕਥਾ। ਅਸੀਂ ਕਹਿਣਾ ਸੀ ਪਾਤਸ਼ਾਹ ਨੂੰ ਚਾਹੀਦਾ ਸੀ ਵੀ ਜੋ ਕਰਤੇ ਹਰ ਕਥਾ, ਇਹਦਾ ਕਾਰਨ ਹੈ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸਾਨੂੰ ਪੌੜੀ ਆਉਂਦੀ ਹੈ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰੂ ਰਹਿਆ ਭਰਪੂਰੇ। ਜਿਹੜਾ ਪੁਨੀਤ ਸ਼ਬਦ ਹੈ ਇਹ ਗੁਰਮੁਖੋ ਤਿੰਨ ਵੇਰਾਂ ਪਵਿੱਤਰ ਕਹੀਏ ਤੇ ਫਿਰ ਇੱਕ ਪਵਿੱਤ ਪੁਨੀਤ ਬਣਦਾ ਹੈ। ਪਵਿੱਤ 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 ਇਕੁਅਲ ਟੂ ਪੁਨੀਤ। ਜਿਹੜਾ ਪਵਿੱਤਰ ਸ਼ਬਦ ਤਿੰਨ ਵੇਰਾਂ ਨਾ, ਜਿਵੇਂ ਆਪਾਂ ਚਾਰ ਪਾਈਆ ਪਾ ਕੇ ਤੇ ਇੱਕ ਸਿਰ ਬਣਾਉਂਦੇ ਹਾਂ, ਜਿਵੇਂ ਤਿੰਨਾਂ ਫੁੱਟਾਂ ਦਾ ਇੱਕ ਗਜ ਹੁੰਦਾ ਹੈ, ਇਸੇ ਪ੍ਰਕਾਰ ਜਿਹੜੀ ਚੀਜ਼ ਤਿੰਨ ਵੇਰਾਂ ਪਵਿੱਤਰ ਉਹਨੂੰ ਆਪਾਂ ਇੱਕ ਵੇਰਾਂ ਪੁਨੀਤ ਕਹਿ ਕਰਕੇ ਸਾਰ ਸਕਦੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਿਹੜਾ ਕਥਾ ਕਰਨ ਵਾਲਾ ਨਾ, ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ, ਪਵਿੱਤਰ ਹੈ। ਪਰ ਜਿਹੜੇ ਕਥਾ ਸੁਣਨ ਵਾਲੇ ਨੇ ਉਹ ਕਥਾ ਕਰਨ ਵਾਲੇ ਨੂੰ ਤਿੰਨ ਗੁਣਾ ਚੰਗੇ ਨੇ, ਤਿੰਨ ਗੁਣਾ। ਮੈਂ ਤੁਹਾਨੂੰ ਖੁਸ਼ਕਰਲੀ ਨਹੀਂ ਕਹਿ ਰਿਹਾ, ਗੁਰਬਾਣੀ ਮੁਤਾਬਕ ਗੁਰਬਾਣੀ ਚ ਲਿਖੇ ਵਿਤਾਰ ਦੇ ਰਿਹਾ। ਕਥਾ ਕਰਨ ਵਾਲੇ ਨਾਲੋਂ ਸੁਣਨ ਵਾਲੇ ਤਿੰਨ ਗੁਣਾ ਮਹਾਨ ਨੇ ਗੁਰਬਾਣੀ ਮੁਤਾਬਕ। ਉਹਦਾ ਕਾਰਨ ਗੁਰਮੁਖੋ ਇਹ ਹੈ, ਕਥਾ ਕਰਨ ਵਾਲੋਂ ਸੁਣਨੀ ਬਹੁਤ ਔਖੀ ਹੈ। ਕਿਉਂ? ਜਿੰਨਾ ਚਿਰ ਮਨ ਦੀ ਹਾਜ਼ਰੀ ਨਹੀਂ ਉਹਨਾਂ ਚਿਰ ਆਪਾਂ ਸੁਣ ਨਹੀਂ ਸਕਦੇ। ਆਪਾਂ ਕਈ ਵਾਰ ਗੱਲਾਂ ਬਾਤਾਂ ਕਰਦੇ ਹੋਈਏ ਨਾ, ਤੇ ਆਪਾਂ ਆਪਣੇ ਮਿੱਤਰ ਨੂੰ ਕਹਿੰਦੇ ਵੀ ਦੁਬਾਰਾ ਆ ਕੇ ਮੈਨੂੰ ਤੇਰੀ ਗੱਲ ਸਮਝ ਨਹੀਂ ਪਈ। ਉਹ ਕਹਿੰਦਾ ਕਿਉਂ ਭਾਈ? ਆਪਾਂ ਕਹਿੰਦੇ ਮੇਰਾ ਖਿਆਲ ਕਿਸੇ ਹੋਰ ਪਾਸੇ ਵੱਲ ਗਿਆ ਸੀ। ਇਸ ਕਰਕੇ ਸੁਣਨ ਨੂੰ ਮਹਾਨ ਤਾਂ ਮੰਨਿਆ ਵੀ ਸੁਣਿਆ ਤਾਂ ਜਾ ਸਕਦਾ ਗੁਰਮੁਖੋ, ਜੇ ਮਨ ਦੀ ਇਕਾਗਰਤਾ ਹੋਵੇ। ਇਸ ਕਰਕੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਉਹ ਗੁਰਮੁਖ ਜਨ ਜਿਹੜੇ ਇਕਾਗਰ ਹੋ ਕਰਕੇ ਰੱਬ ਦੀ ਗੱਲ ਸੁਣਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਵਾਂ, ਮੈਂ ਉਹਨਾਂ ਤੋਂ ਕੁਰਬਾਨ ਜਾਵਾਂ।
ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ।
ਪਿਆਰੋ, ਪ੍ਰਧਾਨਗੀ ਦਾ ਬੜਾ ਪਵਾੜਾ ਥਾਂ ਥਾਂ ਤੇ ਕੋਈ ਕਹਿੰਦਾ ਮੈਂ ਸ਼ਹਿਰ ਦਾ ਪ੍ਰਧਾਨ, ਕੋਈ ਕਹਿੰਦਾ ਮੈਂ ਆਪਣੀ ਸੋਸਾਇਟੀ ਦਾ ਪ੍ਰਧਾਨ, ਕੋਈ ਕਹਿੰਦਾ ਮੈਂ ਆਪਣੇ ਮਹੱਲੇ ਦਾ ਪ੍ਰਧਾਨ, ਤੇ ਜਿਹਨੂੰ ਕੋਈ ਨਾ ਬਣਾਵੇ ਉਹ ਕਰਦਾ ਹੀ ਪ੍ਰਧਾਨ। ਗੁਰਮੁਖੋ, ਪ੍ਰਧਾਨ ਦਾ ਪ੍ਰਧਾਨ ਦੀ ਡੈਫੀਨੇਸ਼ਨ ਗੁਰਦੇਵ ਨੇ ਦੱਸੀ ਹੈ, ਤੇ ਫਿਰ ਪ੍ਰਧਾਨ ਬਣ ਕੇ ਬੰਦਾ ਆਕੜ ਜਾਂਦਾ ਵੀ ਮੈਂ ਆਕੜ ਜਾਂਦਾ ਵੀ ਮੈਂ ਹੁਣ ਪ੍ਰਧਾਨ ਹਾਂ। ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਆਕੜਦੇ ਨੇ ਮਰੇ ਮਰੇ, ਗੁਰੂ ਕੋਲੋਂ ਤੂੰ ਜੀਵਨ ਦਾਨ ਲੈਣ ਆਉਣਾ। ਮੇਰੇ ਪਾਤਸ਼ਾਹ ਕਹਿੰਦੇ ਵੀ ਅਸੀਂ ਤਾਂ ਉਹਨੂੰ ਪ੍ਰਧਾਨ ਦੀ ਮਾਨਤਾ ਦੇਣੇ ਆ ਜਿਹੜਾ ਰੱਬ ਅੱਗੇ ਝੁਕਦਾ, ਜਿਹੜਾ ਹੰਕਾਰੀ ਉਹ ਪ੍ਰਧਾਨ ਨਹੀਂ। ਫਿਰ ਪ੍ਰਧਾਨ ਵੀ ਤਿੰਨ ਚਾਰਾਂ ਦੇ, ਇੱਕ ਵੱਡਾ ਪ੍ਰਧਾਨ, ਮੁੜ ਕੇ ਸੀਨੀਅਰ ਮੀਤ ਪ੍ਰਧਾਨ, ਸੀਨੀਅਰ ਪ੍ਰਧਾਨ, ਜੂਨੀਅਰ ਪ੍ਰਧਾਨ, ਪਤਾ ਨਹੀਂ ਮੁੜ ਕੇ ਕਿੰਨੀਆਂ ਕੁ ਫੁੱਲੀਆਂ ਪਾਈਆਂ ਜਾਂਦੀਆਂ ਨੇ। ਮੇਰੇ ਗੁਰਦੇਵ ਕਹਿੰਦੇ ਮੈਂ ਤਾਂ ਵੱਡੇ ਪ੍ਰਧਾਨ ਦੀ ਗੱਲ ਕਰਦਾ, ਵੱਡੇ ਦੀ, ਜਿਹੜਾ ਸੀ ਸਾਰਿਆਂ ਦਾ ਮੁਖੀ ਹੈ। ਉਹ ਕੌਣ ਹੈ ਜਿਹੜਾ ਰੱਬ ਅੱਗੇ ਝੁਕਦਾ? ਪੂਰੇ ਤੇ ਪ੍ਰਧਾਨ ਨਵਾਬ ਹੈ ਪ੍ਰਭਥਾ, ਜਿਹੜਾ ਰੱਬ ਅੱਗੇ ਝੁਕਦਾ ਹੈ, ਜਿਹਦੇ ਅੰਦਰ ਨਿਮਰਤਾ, ਉਹਨੂੰ ਪ੍ਰਧਾਨ ਕਹਿਣਾ ਕਰੋ ਤੇ ਉਹ ਮੁਖੀਆ ਹੈ। ਇੱਥੇ ਗੁਰੂ ਪਿਆਰੂ ਇਤਿਹਾਸ ਦੀ ਗੱਲ ਮੈਨੂੰ ਚੇਤੇ ਆ ਗਈ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸਵਾਏ ਮਾਨ ਹੋਣ ਤੋਂ ਬਾਅਦ ਮਾਲਵੇ ਦੇ ਇਲਾਕੇ ਚ ਗਏ ਨੇ ਇੱਕ ਵੇਰਾ। ਉੱਥੇ ਹਰੀਕ ਨਗਰ ਹੈ ਕੋਈ, ਆ ਜੋ ਆਪਣੇ ਇਲਾਕੇ ਦਾ ਹਰੀਕ ਪੱਤਣ ਵਾਲਾ ਇਹ ਨਹੀਂ, ਉਸ ਹਰੀਕ ਨਗਰ ਵਿੱਚ ਗਏ ਨੇ। ਇਹ ਮੁਕਤਸਰ ਦੇ ਏਰੀਏ ਦੇ ਲਾਗੇ ਚ ਆ ਗਏ ਹੋਵੇਗਾ। ਉਸ ਇਲਾਕੇ ਦੇ ਚੌਧਰੀ ਨੂੰ ਪਤਾ ਲੱਗਾ ਵੀ ਆਪਣੇ ਇਲਾਕੇ ਦੇ ਬਾਬਾ ਲੈਣਾ ਜੀ ਗੁਰੂ ਬਣ ਕੇ, ਤੇ ਮੈਂ ਉਹਨਾਂ ਨੂੰ ਮਿਲ ਕੇ ਆਵਾਂ। ਉਹਦਾ ਨਾਮ ਬਖਤੌਰ ਲਿਖਿਆ ਭਾਈ ਵੀਰ ਸਿੰਘ ਨੇ, ਬਖਤੌਰ। ਜਦੋਂ ਉਹ ਚੌਧਰੀ ਆਇਆ ਨਾ, ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਬੰਦਾ ਹੰਕਾਰੀ, ਤੇ ਤੇਰੀ ਬੂੜਾ ਲਾਇਓ ਬੂੜਾ। ਪਹਿਲਾਂ ਥੱਲੇ ਵਿਛਾਈਆਂ ਕੀਤੀਆਂ ਸਨ, ਸੰਗਤਾਂ ਬੈਠੀਆਂ ਸਨ ਮਾਈ ਭਾਈ, ਤੇ ਗੁਰਦੇਵ ਨੂੰ ਸਾਡੀ ਅਵਸਥਾ ਦਾ ਪਤਾ। ਗੁਰਦੇਵ ਕਹਿਣ ਲੱਗੇ ਬੰਦਾ ਆਕੜ ਖਾਨ ਚੌਧਰੀ ਹੈ, ਤੇ ਗੁਰਮੁਖੋ ਕੋਈ ਗੱਲ ਨੀ, ਇਹਨੂੰ ਚੌਧਰ ਨੂੰ ਪੱਠੇ ਪਾਉਣ ਲਈ ਮੂੜਾ ਲਾਇਓ। ਮੂੜਾ ਲਿਆਂਦਾ, ਉਹ ਮੂੜੇ ਤੇ ਨਹੀਂ ਬੈਠਾ ਜਿਹੜੇ ਮੰਜੇ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮੇਰੇ ਮਾਲਕ ਸੁਭਾਏ ਮਾਲ ਸਨ, ਉਹਦੀ ਪੈਣ ਵਾਲੇ ਪਾਸੇ ਨਹੀਂ ਬੈਠਾ, ਜਾ ਕੇ ਸਰਾਣੇ ਵਾਲੇ ਪਾਸੇ ਬੈਠ ਗਿਆ। ਆਪਣੇ ਆਮ ਸਮਾਜ ਦੀ ਰਵਾਇਤ ਸਾਡੇ ਸਮਾਜ ਚ ਵੀ ਆਪਾਂ ਕਦੇ ਵੀ ਵੱਡੇ ਦੇ ਸਰਾਣੇ ਜਾ ਕੇ ਨਹੀਂ ਬਹਿੰਦੇ। ਜੇ ਮੰਜੇ ਤੇ ਬਹਿਣਾ ਕਿਉਂ ਪਵੇ ਨਾ, ਤਾਂ ਆਪਾਂ ਵੱਡਿਆਂ ਦੀ ਪੈਣ ਵਾਲੇ ਪਾਸੇ ਬਹਿੰਦੇ ਹਾਂ। ਪੈਣ ਵਾਲੇ ਪਾਸੇ ਇਹ ਨਿਮਰਤਾ ਦਾ ਪ੍ਰਤੀਕ ਹੈ, ਪੈਣ ਵਾਲਾ ਬਹਿਣਾ ਨਿਮਰਤਾ, ਔਰ ਸਰਾਣੇ ਵਾਲੇ ਪਾਸੇ ਵੱਡੇ ਬਹਿੰਦੇ ਨੇ, ਪੂਜਣ ਯੋਗ ਜਾਂ ਵੱਡੇ ਸਰਾਣੇ ਵਾਲੇ ਪਾਸੇ ਬੈਠ ਗਿਆ। ਸਿੱਖਾਂ ਨੂੰ ਬੜਾ ਬੁਰਾ ਲੱਗਾ ਕਿ ਕਿੱਡਾ ਬੇਵਕੂਫ ਹੈ, ਗੁਰਦੇਵ ਦੇ ਚਰਨੀ ਲੱਗਣਾ ਚਾਹੀਦਾ ਸੀ ਇਹਨੂੰ, ਥੱਲੇ ਬਹਿਣਾ ਚਾਹੀਦਾ ਸੀ। ਆਖਿਰਕਾਰ ਕੁਝ ਸਮਾਂ ਗੱਲਾਂ ਬਾਤਾਂ ਤੋਂ ਕਰਨ ਤੋਂ ਬਾਅਦ ਉਤਰਿਆ, ਕਹਿਣ ਲੱਗਾ ਚੰਗਾ ਤਪਾ ਜੀ ਫਿਰ ਚੱਲਦੇ ਹਾਂ। ਗੁਰਦੇਵ ਕਹਿਣ ਲੱਗੇ ਚੰਗਾ ਚੌਧਰੀ, ਨਾ ਚੌਧਰੀ ਰਿਹਾ ਨਾ ਚੌਧਰਪੁਣਾ ਰਿਹਾ, ਦੋਵੇਂ ਗਈਆਂ, ਕਿਉਂਕਿ ਤੇਰੇ ਅੰਦਰ ਨਿਮਰਤਾ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨੇ ਉਹਨੂੰ ਮੁਖੀ ਜਾਣਨਾ ਕਰੋ, ਉਹ ਸਤਿਕਾਰ ਯੋਗ ਹੈ ਜਿਹੜਾ ਪਰਮਾਤਮਾ ਦੇ ਅੱਗੇ ਝੁਕਦਾ ਹੈ, ਜਿਹਨੇ ਪਰਮਾਤਮਾ ਦੀ ਅਬਾਤ ਕਰਕੇ ਤੇ ਨਿਮਰਤਾ ਨੂੰ ਪ੍ਰਾਪਤ ਕਰ ਲਿਆ।
ਹਰ ਜਸ ਲਿਖੇ ਬੇਅੰਤ ਸੁਹ ਹੈ ਸੇ ਹੱਥਾ।
ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਨਵਾਂ ਰਿਵਾਜ ਚੱਲਿਆ ਹੱਥਾਂ ਨੂੰ ਸਜਾਉਣ ਦਾ, ਕੋਈ ਤਾਂ ਮੁੰਦਰੀਆਂ ਪਾਉਂਦਾ ਹੈ। ਆ ਕਈ ਮੇਰੀਆਂ ਬੀਬੀਆਂ ਭੈਣਾਂ ਨੇ ਇੱਕ ਨਵਾਂ ਰਿਵਾਜ ਕੱਢਿਆ ਹੈ ਆਪਣੇ ਨਹੁੰ ਨੂੰ ਵਧਾਉਣ ਦਾ, ਨਹੁੰ ਨੂੰ। ਇਹ ਨਵਾਂ ਫੈਸ਼ਨ ਅੱਜ ਕੱਲ੍ਹ, ਜਦੋਂ ਮੈਂ ਗ੍ਰੰਥਾਂ ਨੂੰ ਪੜ੍ਹਦਾ ਨਾ ਤਾਂ ਮੈਨੂੰ ਬੜੀ ਸ਼ਰਮ ਹੁੰਦਾ, ਦੁੱਖ ਵੀ ਹੁੰਦਾ ਹੈ। ਲੰਮੇ ਲੰਮੇ ਨਹੁੰ ਇਹ ਡੈਣਾਂ ਦਾ ਪਰਾਵਾ ਸੀ, ਮਨੁੱਖਾਂ ਦਾ ਨਹੀਂ ਸੀ। ਆ ਭਾਈ ਹਰਦੀਪ ਸਿੰਘ ਮਿਸ਼ਨਰੀ ਜੀ ਨੂੰ ਪੁੱਛ ਲਿਆ ਜੇ ਕਿ ਨਿਸ਼ਾਨੀ ਕਿਹਨਾਂ ਦੀ ਹੈ, ਨਹੁੰ ਵਧਾਉਣਾ ਇਹ ਫੈਸ਼ਨ ਬਣ ਗਿਆ। ਜਿੰਨੀ ਗੰਦਗੀ ਨਹੁੰ ਚ ਫਸਦੀ ਹੈ, ਫਿਰ ਉਹਦੇ ਉੱਤੇ ਨੇੜ ਪਾੜ ਚਲਾਈ ਜਾਂਦੀ, ਵਨ ਸੋਨੇ ਜਿਹੋ ਜਿਹਾ ਸੂਟ ਪਾਉਣਾ ਜੀ ਪਾੜ ਚਲਾਉਣੀ, ਕਾਹਦੇ ਲਈ? ਮੇਰੇ ਹੱਥ ਸੋਹਣੇ ਲੱਗਣ। ਲੇਕਿਨ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਨਾ ਤਾਂ ਨੌ ਵਧਾਉਣ ਨਾਲ ਤੇਰੇ ਹੱਥ ਸੋਹਣੇ ਹੋਣੇ ਆ, ਨਾ ਇਹ ਵਨ ਸੋਨੀਆਂ ਮੁੰਦੀਆਂ ਤੇ ਛੱਲਿਆਂ ਨਾਲ ਹੋਣੇ ਨੇ। ਫਿਰ ਪਾਤਸ਼ਾਹ, ਸਾਨੂੰ ਤਾਂ ਇੰਨਾ ਕੁ ਪਤਾ ਸੀ, ਇੰਨਾ ਕੰਮ ਕਰ ਤੁਸੀਂ ਦੱਸ ਦਿਓ। ਮੇਰੇ ਪਾਤਸ਼ਾਹ ਕਹਿੰਦੇ ਨੇ ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਜਿਹੜੇ ਹੱਥਾਂ ਨਾਲ ਪਰਮਾਤਮਾ ਦਾ ਨਾਂ ਲਿਖਿਆ ਜਾਏ ਉਹ ਹੱਥ ਚੰਗੇ। ਮੈਂ ਗਾਇਬ ਗਾਏ ਆਪ ਜੀ ਨੂੰ ਕਦੇ ਕਦੇ ਬੇਨਤੀ ਕਰਦਾ ਹੁੰਦਾ, ਸਾਡੇ ਬਚਪਨ ਦੇ ਮੌਕੇ ਤੇ ਇੱਕ ਲੋਕੀ ਕਾਰਡ ਪਹੁੰਚਦਾ ਰਿਸ਼ਤੇਦਾਰਾਂ ਨੂੰ, ਕਾਰਡ ਗੱਤਾ ਜਿਹਾ ਹੁੰਦਾ ਸੀ, ਉਹ ਪੋਸਟ ਕਾਰਡ ਉਹਨੂੰ ਕਹਿੰਦੇ ਨੇ। ਭਾਵੇਂ ਕੋਈ ਚਿੱਠੀ ਲਿਖਦਾ, ਅੰਤਰਦੇਸ਼ੀ ਪੱਤਰ, ਭਾਵੇਂ ਕਾਰਡ ਲਿਖਦਾ, ਪਰ ਇੱਕ ਬੜਾ ਚੰਗਾ ਢੰਗ ਤਰੀਕਾ ਸੀ ਅੱਜ ਸਾਡੇ ਕੋਲ ਜਾਂਦਾ ਰਿਹਾ। ਸਿੱਖਾਂ ਨੇ ਲਿਖਣਾ ਇੱਕ ਓਂਕਾਰ, ਮੁਸਲਮਾਨ ਭਰਾਵਾਂ ਨੇ ਸਾਰਿਆਂ ਤੋਂ ਪਹਿਲਾਂ ਅਲ ਪਾਕ ਕਰਕੇ ਤੇ ਅੱਲਾ ਦਾ ਪ੍ਰਤੀਕ ਲਿਖਣਾ, ਏਗਾ ਪਾਉਂਦੇ ਸਨ ਮੁਸਲਮਾਨ। ਉਰਦੂ ਚਿੱਠੀ ਲਿਖਣੀ ਉਹਨਾਂ ਫਾਰਸੀ ਲਿਖਣੀ, ਉਹਨਾਂ ਪਹਿਲਾਂ ਅਲਫ ਲਿਖਣਾ, ਅਲਫ ਅੱਲਾ ਦਾ ਵਾਦਕ ਸੀ। ਹਿੰਦੂ ਭਰਾ ਜਦੋਂ ਵੀ ਕੋਈ ਕਰਮ ਕਰਦੇ ਲਿਖਣ ਦਾ, ਉਹ ਸਾਰਿਆਂ ਤੋਂ ਪਹਿਲਾਂ ਓਮ ਲਿਖਦੇ ਸਨ ਓਮ, ਤੇ ਸਿੱਖਾਂ ਨੇ ਇੱਕ ਓਂਕਾਰ ਲਿਖ ਕੇ ਤੇ ਮੁੜ ਕੇ ਲਿਖਣਾ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਇੱਥੇ ਠੀਕ ਠਾਕ ਹਾਂ, ਤੁਹਾਡੀ ਸੋ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਭਰੀ ਲੋਚਦੇ ਹਾਂ, ਸਮਾਚਾਰ ਇਹ ਹੈ। ਤੇ ਜਿੱਥੇ ਗੁਰੂ ਪਿਆਰੋ ਆਪਾਂ ਇੱਕ ਓਂਕਾਰ ਲਿਖ ਕੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਦੋ ਵਾਰ ਚੇਤੇ ਕਰ ਲਿਆ, ਭਲਾ ਉੱਥੇ ਵਿਘਨ ਪਵੇਗਾ ਕਿਵੇਂ? ਵਿਘਨ ਪੈਣਾ ਹੀ ਨਹੀਂ, ਕਿਉਂਕਿ ਉੱਥੇ ਗੁਰੂ ਨਾਨਕ ਜਾਮਣਾ, ਉੱਥੇ ਵਾਹਿਗੁਰੂ ਦਾ ਹੱਥ ਹੈ। ਆਪਾਂ ਪੜ੍ਹਦੇ ਨੀ ਗੁਰੂ ਕੀ ਬਾਣੀ ਚ, ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਜਿੱਥੇ ਪਰਮੇਸ਼ਰ ਆ ਗਿਆ ਗੁਰਮੁਖ, ਉੱਥੇ ਕਦੇ ਵਿਘਨ ਪੈਂਦਾ ਹੀ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਹੱਥ ਸਫਲੇ ਨੇ, ਉਹ ਚੰਗੇ ਨੇ ਜਿਹੜੇ ਪ੍ਰਮਾਤਮਾ ਦੀ ਵਡਿਆਈ ਕਰਦੇ ਹਨ।
ਚਰਨ ਪੁਨੀਤ ਪਵਿੱਤਰ ਚਾਲ ਪ੍ਰਪਥਾ,
ਉਹ ਪੈਰ ਪਵਿੱਤਰ ਨੇ ਜਿਹੜੇ ਗੁਰਦੁਆਰੇ ਨੂੰ ਜਾਂਦੇ ਨੇ, ਜਿਹੜੇ ਮੰਦਰ ਨੂੰ ਜਾਂਦੇ ਨੇ, ਜਿਹੜੇ ਮਸੀਤ ਨੂੰ ਜਾਂਦੇ ਨੇ, ਜਿਹੜੇ ਸੇਵਾ ਕਰਨ ਵਾਲੇ ਪਾਸੇ ਜਾਂਦੇ ਹਨ, ਜਿਹੜੇ ਪ੍ਰਮਾਤਮਾ ਦੇ ਮਾਰਗ ਤੇ ਚੱਲਦੇ ਨੇ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਪੈਰ ਵੀ ਪਵਿੱਤਰ। ਭਾਈ ਸਾਹਿਬ, ਭਾਈ ਗੁਰਦਾਸ ਨੇ 12 ਚ ਲਿਖਿਆ, ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਭਾਈ ਗੁਰਦਾਸ ਕਹਿੰਦੇ ਸਿਰ ਉੱਚਾ ਹੈ, ਪਰ ਲੋਕ ਸਿਰ ਨੂੰ ਮੱਥਾ ਨਹੀਂ ਟੇਕਦੇ, ਪੈਰਾਂ ਨੂੰ ਟੇਕਦੇ ਨੇ। ਬੜੀ ਲੰਮੀ ਚੌੜੀ ਬੜੀ ਸੁੰਦਰ ਉਹਨਾਂ ਪੌੜੀ ਲਿਖੀ ਹੈ, ਮੂੰਹ ਹੱਥੀ ਅੱਖ ਨੱਕ ਕੰਨ ਸਿਰ ਪਾਰ ਉਚਾਉਂਦੇ। ਉਹਨਾਂ ਨੇ ਮੂੰਹ ਦਾ ਭਾਰ ਚੁੱਕਿਆ, ਉਹਨਾਂ ਨੇ ਹੱਥਾਂ ਦਾ ਭਾਰ ਚੁੱਕਿਆ, ਉਹਨਾਂ ਨੇ ਨੱਕ ਤੇ ਕੰਨਾਂ ਦਾ ਭਾਰ ਚੁੱਕਿਆ। ਭਾਈ ਗੁਰਦਾਸ ਨੂੰ ਪੁੱਛਦੇ ਨੇ ਬਾਬਾ ਜੀ, ਭਾਈ ਜੀ ਇਹ ਲੋਕੀ ਪੈਰਾਂ ਤੋਂ ਹੱਥ ਕਿਉਂ ਲਾਉਂਦੇ? ਪੈਰ ਤਾਂ ਕਿਸੇ ਨੇ ਜੁੱਤੀ ਚ ਪਾਈ ਹੁੰਦੀ, ਚਮੜੀ ਦੀ ਬੋਹ ਦੀ, ਕਈਆਂ ਨੇ ਧੌੜੀ ਦੀ ਜੁੱਤੀ ਪਾਈ ਹੁੰਦੀ ਹੈ। ਭਾਈ ਗੁਰਦਾਸ ਕਹਿੰਦੇ ਮੈਨੂੰ ਪੁੱਛ ਕੇ ਵੇਖ, ਮੇਰੀ ਖੱਲੋਂ ਮੋਜੜੇ ਗੁਰਸਿੱਖ ਨਹਾਉਂਦੇ। ਭਾਈ ਗੁਰਦਾਸ ਕਹਿੰਦੇ ਵੀ ਜੇ ਮੇਰੇ ਚੰਬ ਦੀ ਹੈ ਕਦੇ ਚੰਬ ਲਾ ਕੇ ਤੇ ਸਿੱਖ ਜੁੱਤੀ ਪਾ ਲੈਣਾ, ਮੈਂ ਵੱਡੇ ਭਾਗਾਂ ਵਾਲਾ। ਇੰਨੀ ਨਿਮਰਤਾ ਭਾਈ ਗੁਰਦਾਸ ਲਿਖਤੀ ਰੂਪ ਚ ਲਿਖਦੇ ਨੇ। ਉਹ ਕਹਿੰਦੇ ਮੇਰੀ ਖੱਲੋਂ ਮੋਜੜੇ ਗੁਰਸਿੱਖ ਨਹਾਉਂਦੇ। ਸਿੱਖ ਰੋ ਪਿਆ ਤੇ ਉਹਨੇ ਭਾਈ ਗੁਰਦਾਸ ਦੇ ਹੱਥ ਫੜ ਕੇ ਆਖਣਾ, ਭਾਈ ਜੀ ਇਹ ਨਾ ਗੱਲ ਕਹੋ, ਤੁਸੀਂ ਸਾਡੇ ਪੂਜਣ ਯੋਗ ਮਹਾਂਪੁਰਸ਼, ਇੰਨੀ ਕਿਉਂ ਉੱਚੀ ਗੱਲ ਕਰਦੇ ਹੋ, ਵਡਿਆਈ ਕਿਉਂ ਦਿੰਦੇ ਹੋ? ਕਹਿੰਦੇ ਸਿੱਖਾ ਗੁਰਚਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਮੈਂ ਪੈਰਾਂ ਦਾ ਸਤਿਕਾਰ ਤਾਂ ਲਿਖ ਰਿਹਾ, ਇਹ ਗੁਰੂ ਕੇ ਚਰਨਾਂ ਵੱਲ ਤੇ ਸਾਧ ਸੰਗਤ ਵਾਲੇ ਪਾਸੇ ਜਾਂਦੇ ਨੇ, ਮੈਂ ਇਹ ਤਾਂ ਪੂਜਣ ਯੋਗ ਹਨ। ਉਸ ਥਾਂ ਤੇ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਚਰਨ ਪਵਿੱਤਰ ਨੇ ਜਿਹੜੇ ਪ੍ਰਮਾਤਮਾ ਦੇ ਮਾਰਗ ਤੇ ਚੱਲਦੇ ਹਨ।
ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ,
ਭਾਈ ਸੰਤਾਂ ਦੀ ਸੰਗਤ ਕਰਿਆ ਕਰ, ਤੈਨੂੰ ਸਾਰਾ ਕੁਝ ਮਿਲ ਜਾਏਗਾ, ਤੇਰੇ ਦੁੱਖ ਉਤਰ ਜਾਣਗੇ, ਹੁਣ ਗੁਰਮੁਖੋ 5 ਮਿੰਟ ਟਾਈਮ ਬਾਕੀ ਹੈ, ਬਿਹਾਗੜਾ ਰਾਗ ਦੇ ਸ਼ਬਦ ਦੀ ਕੁਝ ਵਿਚਾਰ ਆਪ ਸਰਵਣ ਕਰਨਾ ਕਰੋ ਜੀ।
ਬਿਹਾਗੜਾ ਮਹੱਲਾ ਚੌਥਾ, ਜਗ ਸੋ ਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀ ਹੈ, ਹਰ ਕੀਰਤ ਹਰ ਮਨ ਧਾਰੇ ਰਾਮ।
ਇਹ ਜਿਹੜੀ ਜਿੰਦੇ ਜਗਤ ਵਿੱਚ ਨਾਮ ਦੀ ਕੀਰਤੀ ਕਰਨੀ ਇਹ ਵੱਡਾ ਪੁੰਨ ਹੈ, ਇਸ ਲਈ ਹਰੀ ਹਰੀ ਨਾਮ ਦੀ ਵਡਿਆਈ ਕੀਰਤੀ ਕਰਨਾ ਕਰੋ।
ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀ ਹੈ,
ਮੇਰੀ ਜਿੰਦੇ ਹੇ ਮੇਰੇ ਭਰਾਵਾ, ਪਰਮਾਤਮਾ ਦਾ ਨਾਮ ਪਵਿੱਤਰ ਹੈ।
ਜਪ ਹਰ ਹਰ ਨਾਮ ਉਧਾਰੇ ਰਾਮ,
ਨਾਮ ਜਪ ਕਰਕੇ ਹੌਲੀ ਹੌਲੀ ਆਪਣੇ ਅੰਦਰ ਟਿਕਾਉਣਾ ਕਰ, ਜਿੰਨਾ ਜਪਣਾ ਕੀਤਾ ਸੰਸਾਰ ਤੋਂ ਉਧਰ ਗਏ ਤਰ ਗਏ।
ਸਭ ਕਿਲੇ ਵਿਖ ਪਾਪ ਦੁੱਖ ਕੱਟਿਆ ਮੇਰੇ ਜਿੰਦੜੀ ਹੈ,
ਭਾਈ ਜਿਹੜੇ ਕੀਤੇ ਪਾਪ ਨੇ ਦੁੱਖ ਨੇ ਉਹ ਕੱਟੇ ਗਏ।
ਮਲ ਗੁਰਮੁਖ ਨਾਮ ਉਤਾਰੇ ਰਾਮ,
ਮੈਲ ਨੂੰ ਉਤਾਰਿਆ ਉਹਨੇ ਚਾਰੇ ਕਿਲਵਿਕ ਤੇ ਸਾਰੇ ਪਾਪਾਂ ਨੂੰ ਅਤੇ ਜਨਮ ਮਰਨ ਆ ਦੁੱਖਾਂ ਨੂੰ ਕੱਢ ਦਿੱਤਾ।
ਵੱਡ ਪੁੰਨੀ ਹਰ ਧਿਆਇਆ ਜਨ ਨਾਨਕ,
ਗੁਰਮੁਖ ਪਿਆਰੇ ਧਨਤਾ ਦੇ ਯੋਗ ਨੇ ਜਿਨ੍ਹਾਂ ਨੇ ਦਾਸ ਬਣ ਕੇ ਪਰਮਾਤਮਾ ਨੂੰ ਚੇਤੇ ਕੀਤਾ, ਅਸੀਂ ਵੀ ਉਹਨਾਂ ਵਿੱਚ ਹਾਂ।
ਹਮ ਮੂਰਖ ਮੁਗਧ ਨਿਸਤਾਰੇ ਰਾਮ,
ਅਸੀਂ ਮੂਰਖ ਤੇ ਮੂਰਖ ਵੀ ਇਹਨੇ ਸਾਡੇ ਪੱਲੇ ਕੱਖ ਨਹੀਂ ਪੈਂਦਾ। ਮੁਗਧ ਅਰਥ ਹੁੰਦਾ ਜੀ ਤੇ ਕਿਸੇ ਸਿੱਖਿਆ ਦੀ ਗੱਲ ਦਾ ਅਸਰ ਨਾ ਹੋਵੇ। ਮੇਰੇ ਪਾਤਸ਼ਾਹ ਮੈਂ ਮੂਰਖ ਤੇ ਮੂਰਖਾਂ ਦਾ ਸ਼੍ਰੋਮਣੀ, ਮੇਰੇ ਤੇ ਕਿਰਪਾ ਕਰ, ਮੈਨੂੰ ਵੀ ਤਾਰਨਾ ਕਰ।
ਜੋ ਹਰ ਨਾਮ ਧਿਆਏਂਦੇ ਮੇਰੀ ਜਿੰਦੜੀ ਹੈ,
ਮੇਰੀ ਜਿੰਦੇ ਜੋ ਪਰਮਾਤਮਾ ਨੂੰ ਚੇਤੇ ਕਰਦੇ ਹਨ।
ਇਹਨਾਂ ਪੰਚੇ ਵਸਗਤ ਆਏ ਰਾਮ,
ਇਹ 5 ਕਾਮ ਕ੍ਰੋਧ ਆਦਿਕ ਨੇ ਇਹਨਾਂ ਵਿਕਾਰਾਂ ਨੂੰ ਜਿੱਤ ਲਿਆ, ਇਹ ਉਹਨਾਂ ਨੂੰ ਪਰੇਸ਼ਾਨ ਤੰਗ ਨਹੀਂ ਕਰਦੇ।
ਅੰਤਰ ਨਵ ਨਿਧ ਨਾਮ ਹੈ ਮੇਰੀ ਜਿੰਦੜੀ ਹੈ,
ਜਿੰਦੇ ਬਾਹਰ ਕੀ ਲੱਭਦੀ ਫਿਰਦੀ ਹੈ, ਨੌ ਨਦੀਆਂ ਰੂਪੀ ਸਾਰੇ ਪਦਾਰਥ ਇਹ ਤੇਰੇ ਅੰਦਰ ਹਨ।
ਗੁਰ ਸਤਿਗੁਰ ਅਲੱਖ ਲਖਾਏ ਰਾਮ,
ਆਪਣੇ ਆਪ ਨੂੰ ਪਤਾ ਲੱਗਣਾ, ਤੂੰ ਸਤਿਗੁਰੂ ਪਾਤਸ਼ਾਹ ਦੇ ਅੱਗੇ ਬੇਨਤੀ ਕਰ, ਨਾ ਲਖਿਆ ਜਾਣ ਵਾਲਾ ਪ੍ਰਮਾਤਮਾ ਤੈਨੂੰ ਡਿਣਾ ਦੇਣਗੇ, ਸਮਝਾ ਦੇਣਗੇ।
ਗੁਰ ਆਸਾ ਮਨਸਾ ਪੂਰੀਆਂ ਮੇਰੀ ਜਿੰਦੜੀ ਹੈ,
ਗੁਰੂ ਨੇ ਲੋਕ ਪਲੋਕ ਦੀ ਆਸਾ ਤੇ ਮਨਸਾ ਬੁੱਧੀ ਦੀ ਆਸਾ ਪੂਰੀ ਕਰ ਦਿੱਤੇ।
ਹਰ ਮਿਲਿਆ ਭੁੱਖ ਸਭ ਜਾਏ ਰਾਮ,
ਪਰਮਾਤਮਾ ਨੂੰ ਨਹੀਂ ਮਿਲਦਾ ਮਿੱਤਰਾਂ, ਤੇਰੀਆਂ ਆਸਾ ਤ੍ਰਿਸ਼ਨਾ ਮੁੱਕਣੀਆਂ ਨੀ, ਤੇਰੀ ਭੁੱਖ ਨੀ ਜਾਣੀ।
ਤੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀ ਹੈ,
ਭਾਈ ਮੱਥੇ ਤੁਰੋ ਪਰਮਾਤਮਾ ਨੇ ਲਿਖਿਆ ਹੈ।
ਜਨ ਨਾਨਕ ਹਰ ਗੁਣ ਗਾਏ ਰਾਮ,
ਬਣ ਕੇ ਪਰਮਾਤਮਾ ਦੀ ਸਿਵ ਤੋਂ ਸਲਾਹ ਕਰਦੇ ਨੇ, ਗੁਣ ਗਾਉਂਦੇ ਹਨ।
ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀ ਹੈ,
ਕਾਲਕਾ ਵੈਗਰੂ ਮੈਂ ਪਾਪੀ ਠੱਗ ਹੇਰਾ ਫੇਰੀ ਕਰਨ ਵਾਲਾ,
ਪਰ ਦਰੋਹੀ ਠੱਗ ਮਾਇਆ ਰਾਮ,
ਧੋਖਾ ਕਰਨ ਵਾਲਾ ਠੱਗ ਮਾਇਆ ਆਦਿਕ ਦੀਆਂ ਠੱਗੀਆਂ ਮਾਰਨ ਵਾਲਾ ਹਾਂ।
ਵੱਡ ਭਾਗੀ ਗੁਰ ਪਾਇਆ ਮੇਰੀ ਜਿੰਦੜੀ ਹੈ,
ਭਾਗਾਂ ਵਾਲੇ ਨੇ ਜਿਹੜੇ ਗੁਰੂ ਦੇ ਸੰਪਰਕ ਵਿੱਚ ਆ ਗਏ।
ਗੁਰ ਪੂਰੇ ਗਤ ਮਿਤ ਪਾਇਆ ਰਾਮ,
ਪਿੰਡ ਕਰਕੇ ਬੰਦੇ ਨੂੰ ਸਾਰੀ ਮਰਿਆਦਾ ਦਾ ਭੇਤ ਦਾ ਪਤਾ ਚੱਲਦਾ ਹੈ।
ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀ ਹੈ,
ਜਿੰਦੇ ਮੈਂ ਮਰਦਾ ਸਾਂ ਪਰ ਗੁਰੂ ਨੇ ਕਿਰਪਾ ਕਰਕੇ ਹਰੀ ਨਾਮ ਅੰਮ੍ਰਿਤ ਮੇਰੇ ਮੂੰਹ ਵਿੱਚ ਪਾ ਦਿੱਤਾ।
ਫਿਰ ਮਰਦਾ ਬਹੁਤ ਜੀਵਾਇਆ ਰਾਮ,
ਵਿਕਾਰੀ ਮਨੁੱਖ ਨੂੰ ਜਿਹੜਾ ਵਿਕਾਰਾਂ ਚ ਮਰਦਾ ਸੀ ਉਹਨੂੰ ਨਵਾਂ ਜੀਵਨ ਦਿੱਤਾ।
ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀ ਹੈ,
ਪਾਤਸ਼ਾਹ ਕਹਿੰਦੇ ਹੇ ਮੇਰੀ ਜਿੰਦੇ ਜੋ ਪੂਰਨ ਸਤਿਗੁਰੂ ਪਾਤਸ਼ਾਹ ਨਾਲ ਮਿਲੇ ਹਨ,
ਤਿੰਨ ਕੇ ਸਭ ਦੁੱਖ ਗਵਾਇਆ ਰਾਮ,
ਪਰਮਾਤਮਾ ਨੇ ਕਿਰਪਾ ਕਰਕੇ ਉਹਨਾਂ ਦੇ ਸਾਰੇ ਦੁੱਖ ਚੱਕ ਦਿੱਤੇ, ਨਾਸ ਕਰ ਦਿੱਤੇ।
ਉੱਤਮ ਹਰ ਨਾਮ ਹੈ ਮੇਰੀ ਜਿੰਦੜੀ ਹੈ,
ਪਰਮਾਤਮਾ ਦਾ ਨਾਮ ਸਾਰਿਆਂ ਤੋਂ ਸ੍ਰੇਸ਼ਟ ਹੈ।
ਜਿਤ ਜਪਿਆ ਪਾਪ ਗਵਾਤੇ ਰਾਮ,
ਕਰਕੇ ਤੇਰੇ ਪਾਪ ਗਵਾ ਜਾਣਗੇ, ਤੇਰੀ ਪਾਪ ਵਾਲੀ ਜਿਹੜੀ ਬਿਰਤੀ ਹੈ ਇਹ ਪਾਸੇ ਹੋ ਜਾਏਗੀ, ਤੇਰੇ ਵਿਚਾਰ ਚੰਗੇ ਹੋ ਜਾਣਗੇ।
ਪਤਿਤ ਪਵਿੱਤਰ ਗੁਰ ਹਰਿ ਕੀ ਹੈ ਮੇਰੇ ਜਿੰਦੜੀ ਹੈ,
ਜਿੰਦੇ ਹਰੀ ਰੂਪ ਗੁਰੂ ਨੇ ਹਰੀ ਨਾਮ ਦੇ ਕੇ ਜਿਨ੍ਹਾਂ ਪਾਪੀਆਂ ਨੂੰ ਪਵਿੱਤਰ ਕਰ ਦਿੱਤਾ।
ਚੌ ਕੁੰਡੀ ਚੌ ਯੁਗ ਜਾਤੇ ਰਾਮ,
ਚਾਰ ਦਿਸ਼ਾਵਾਂ ਚ ਲੋਕੀ ਜਾਣਦੇ ਨੇ ਤੇ ਚਾਰ ਯੁਗਾਂ ਦੇ ਲੋਕੀ ਜਾਣਦੇ ਨੇ। ਬਾਬਾ ਸੋ ਕਬੀਰ ਕਦੋਂ ਦੇ ਹੋਏ, ਬਾਬਾ ਪ੍ਰਹਲਾਦ ਕਦੋਂ ਦਾ ਹੋਇਆ, ਬਿਦਰ ਜੀ ਕਦੋਂ ਦੇ ਹੋਏ, ਉਹਨਾਂ ਗੁਰਮੁਖ ਪਿਆਰੇ ਦੀ ਚਾਰ ਯੁੱਗਾਂ ਵਿੱਚ ਚਰਚਾ ਚੱਲਦੀ ਹੈ।
ਮੈਂ ਸਭ ਉੱਤਰੀ ਮੇਰੀ ਜਿੰਦੜੀ
ਤੇ ਉਹਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਸਤ ਸੰਗਤ ਵਿੱਚ ਆ ਕਰਕੇ ਆਪਣੀ ਮੈਂ ਦੀ ਮੈਲ ਨੂੰ ਲਾਹ ਲਿਆ, ਉਹਨਾਂ ਗੁਰਮੁਖਾਂ ਨੂੰ ਚਾਰ ਦਿਸ਼ਾਵਾਂ ਵਿੱਚ ਚਾਰ ਯੁੱਗਾਂ ਦੇ ਲੋਕੀ ਜਾਣਦੇ ਹਨ।
ਹਰ ਅੰਮ੍ਰਿਤ ਹਰ ਸਰਨਾਤੇ ਰਾਮ,
ਜਿਨ੍ਹਾਂ ਗੁਰਮੁਖਾਂ ਨੇ ਪਰਮਾਤਮਾ ਦੇ ਨਾਮ ਰੂਪੀ ਸੁਗ ਵਿੱਚ ਇਸ਼ਨਾਨ ਕਰਨਾ ਕੀਤਾ।
ਅਪਰਾਧੀ ਪਾਪੀ ਉਧਰ ਮੇਰੀ ਜਿੰਦੜੀ ਹੈ, ਜਨ ਨਾਨਕ ਖਿਨ ਹਰ ਰਾਤੇ ਰਾਮ।
ਹੇ ਮੇਰੀ ਜਿੰਦੇ, ਉਹ ਅਪਰਾਧੀ ਤੇ ਪਾਪੀ ਵੀ ਸੰਸਾਰ ਸਮੁੰਦਰ ਤੋਂ ਤਰ ਗਏ ਜਿਹੜੇ ਜਨ ਇੱਕ ਖਿਨ ਭਰ ਬਿਰਤੀ ਦੀ ਇਕਾਗਰਤਾ ਦੇ ਨਾਲ ਹਰੀ ਰਾਮ ਨਾਮ ਵਿੱਚ ਤਦਾਕਾਰ ਹੋਏ ਨੇ। ਏਕ ਚਿੱਤ ਜੇ ਇੱਕ ਸ਼ੇ ਨੂੰ ਧਿਆਇਓ, ਕਾਲ ਫਾਸ ਕੇ ਬੀਜ ਨਾ ਆਇਓ। ਸੋ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਪਰਮਾਤਮਾ ਨੂੰ ਇੱਕ ਪਲ ਵੀ ਇਕਾਗਰਤਾ ਨਾਲ ਚੇਤੇ ਕੀਤਾ, ਦਸਮ ਪਾਤਸ਼ਾਹ ਕਹਿੰਦੇ ਭਾਈ ਉਹ ਆਵਾਗਾਉਣ ਦੇ ਚੱਕਰ ਵਿੱਚ ਨਹੀਂ ਆਉਂਦੇ। ਤੋ ਗੁਰਮੁਖ ਹਰ ਸਾਲ ਦੀ ਤਰ੍ਹਾਂ ਕੱਲ ਨੂੰ ਚੇਤ ਦੀ ਸੰਗਰਾਂਦ ਦਾ ਦਿਹਾੜਾ, ਤੇ ਜਿਵੇਂ ਹਰ ਸਾਲ ਤੁਸੀਂ ਉਹ ਪ੍ਰੋਗਰਾਮ ਕਰਦੇ ਹੋ ਭਾਈ, ਉਹਦੇ ਵਾਸਤੇ ਗੁਰਮੁਖਾਂ ਨੇ ਅਪੀਲ ਕੀਤੀ ਹੈ। ਉਹਨਾਂ ਗੁਰਮੁਖਾਂ ਨੂੰ ਸਹਿਯੋਗ ਦਿਓ, ਇਹ ਬੇਨਤੀ ਪ੍ਰਵਾਨ ਕਰਨੀ। ਕੱਲ ਨੂੰ ਅੰਮ੍ਰਿਤ ਵੇਲੇ ਦੀ ਕਥਾ ਤੋਂ ਬਾਅਦ ਉਹ ਲੰਗਰ ਪ੍ਰੋਗਰਾਮ ਜਿਸ ਤਰ੍ਹਾਂ ਗੁਰਮੁਖਾਂ ਦਾ ਹੈ, ਉਹ ਜਿਵੇਂ ਅੱਗੇ ਵੀ ਬੇਨਤੀ ਕੀਤੀ ਹੈ ਔਰ ਤੁਸੀਂ ਹਰ ਸਾਲ ਕਰਦੇ ਹੋ ਵੀ ਬੀਬੀਆਂ ਭੈਣਾਂ ਜਿਸ ਤਰ੍ਹਾਂ ਅੱਗੇ ਲੰਗਰ ਤਿਆਰ ਕਰਕੇ ਲਿਆਉਂਦੀਆਂ ਨੇ, ਉਸੇ ਤਰ੍ਹਾਂ ਇੱਥੇ ਲੰਗਰ ਤਿਆਰ ਕਰਕੇ ਲੈ ਆਉਣਾ। ਗੁਰਮੁਖ ਪਿਆਰੇ ਅਰਦਾਸ ਬੇਨਤੀ ਕਰਨਗੇ ਤੇ ਮੁੜ ਕੇ ਗੁਰੂ ਕਾ ਸੀਤ ਪ੍ਰਸਾਦ ਛੱਕ ਕੇ ਗੁਰੂ ਕਾ ਧੰਨਵਾਦ ਕਰਕੇ ਜਾਣ ਦੀ ਖਿਚੜ ਕਰਨੀ। ਇਹ ਬੇਨਤੀ ਨੂੰ ਪ੍ਰਵਾਨ ਕਰਨਾ, ਗੁਰੂ ਕਾ ਗੁਰੂ ਕੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।